And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਵੈਸੇ ਤੁਹਾਨੂੰ ਮੈਂ ਸਵਾਲ ਪੁੱਛਣ ਲੱਗਾ ਕਿ ਮੈਨੂੰ ਪਤਾ ਵੀ ਜਵਾਬ ਕੀ ਆਉਣਾ ਇਹਦਾ।
ਅੱਛਾ,
ਕਿਉਂਕਿ ਟਾਈਮ ਮੈਨੂੰ ਪਤਾ ਤੁਹਾਡੇ ਕੋਲ, ਇਟਸ ਆਲਵੇਜ਼ ਐਟ ਅ ਪ੍ਰੀਮੀਅਮ। ਫਿਰ ਵੀ ਚਲੋ, ਕਿਉਂਕਿ ਜਿਹੜਾ ਤੁਹਾਡਾ ਜਵਾਬ ਹੋਏਗਾ ਉਹਦੇ ਨਾਲ ਹੋਰ ਵੀ ਬਹੁਤ ਸਾਰੇ ਸੁਣਨ ਵਾਲੇ ਆਈਡੈਂਟੀਫਾਈ ਕਰਨਗੇ ਨਾ।
ਅੱਛਾ ਅੱਛਾ,
ਮੈਨੂੰ ਲੱਗਦਾ ਹਾਂ ਯਾਰ ਗੱਲ ਤਾਂ ਠੀਕ ਹੈ, ਇੱਦਾਂ ਹੀ ਹੁੰਦਾ।
ਅੱਛਾ,
ਫਿਲਮ ਥੀਏਟਰ ਦੇਖਿਆ ਨੂੰ ਕਿੰਨਾ ਟਾਈਮ ਹੋ ਗਿਆ?
ਬਹੁਤ ਚਿਰ ਹੋ ਗਿਆ।
ਯਾ ਸੇਮ ਹੀਅਰ,
ਲੌਂਗ ਲੌਂਗ
ਟਾਈਮ। ਯਾ, ਇਟਸ ਬੀਨ ਅ ਵੈਰੀ ਲੌਂਗ ਟਾਈਮ ਫॉर ਮੀ ਐਜ਼ ਵੈਲ। ਅੱਜ ਆ ਸਿਨੇਪਲੈਕਸ ਵਾਲਿਆਂ ਨੇ ਨੰਬਰਸ ਜਿਹੜੇ ਰਿਲੀਜ਼ ਕੀਤੇ ਨੇ, ਕਹਿੰਦੇ ਆਹਾ ਇਸ ਸਾਲ ਦੀ ਜਿਹੜਾ ਸੈਕਿੰਡ ਕੁਆਟਰ ਆ, 2019 ਤੋਂ ਬਾਅਦ ਪਹਿਲੀ ਵਾਰ ਇੱਦਾਂ ਹੋਇਆ ਕਿ ਸੈਕਿੰਡ ਕੁਆਟਰ ਦੇ ਹਰ ਮਹੀਨੇ ਦੇ ਵਿੱਚ ਰੈਵਨਿਊ $50 million ਤੋਂ ਵੱਧ ਹੋਇਆ ਹੋਵੇ।
ਤੋ ਵਧੀਆ ਗੱਲ ਆ, ਸਾਰੇ ਖੁਸ਼ ਰਹਿਣ।
ਇੱਧਰ ਵਟਸਐਪ ਤੇ ਮੈਸੇਜ ਆ, ਕਹਿੰਦੇ ਟਿਕਟਾਂ ਮਹਿੰਗੀਆਂ ਕਰਤੀਆਂ ਉਹਨਾਂ ਨੇ ਤਾਂ ਰੈਵਨਿਊ ਵਧਿਆ।
ਪੌਪਕੋਰਨ ਵੀ ਹੋ ਸਕਦਾ ਮਹਿੰਗਾ ਕੀਤਾ ਹੋਵੇ।
ਆਹੋ, ਇਟਸ ਨਾਟ ਜਸਟ ਟਿਕਟ ਸੇਲਸ, ਇਟਸ ਆਲ ਦੀ ਅਦਰ ਥਿੰਗਸ ਐਜ਼ ਵੈਲ। ਯਾ, ਪਰ ਸੁਣਨ ਵਾਲੇ ਸਾਡੇ ਕਈ ਦੱਸ ਰਹੇ ਨੇ, ਕਹਿੰਦੇ ਜਾਈਦਾ ਜੀ ਫਿਲਮ ਦੇਖਣ, ਰੈਗੂਲਰਲੀ ਜਾਈਦਾ। ਅਤੇ ਕਈ ਕਹਿੰਦੇ ਇਹਦੇ ਫਿਲਮਾਂ ਹੁਣ ਥੀਏਟਰ ਜਾ ਕੇ ਨਹੀਂ, ਕਹਿੰਦੇ ਹੋਰ ਹਿਸਾਬ ਨਾਲ ਦੇਖ ਲਈ ਦੀਆਂ ਆਨਲਾਈਨ ਪਲੇਟਫਾਰਮਸ ਤੇ।
ਮੂਵੀਜ਼ ਆਈ ਵੁੱਡ ਲਵ ਟੂ ਗੋ, ਮੇਰੇ ਰੀਜ਼ਨਸ ਨਾ ਜਾਣ ਦੇ ਹੋਰ ਨੇ, ਮਤਲਬ ਬੱਚਿਆਂ ਦੇ ਕਰਕੇ
ਟਾਈਮ
ਨਹੀਂ ਮਿਲਦਾ
ਜੀ।
ਸੋ ਆਈ ਵੁੱਡ ਅਦਰਵਾਈਜ਼ ਲਵ ਟੂ ਗੋ ਐਂਡ ਵਾਚ ਅ ਮੂਵੀ ਇਨ ਥੀਏਟਰ। ਉਹ ਐਕਸਪੀਰੀਅੰਸ ਵੱਖਰਾ ਹੈ,
ਥੀਏਟਰ 'ਚ ਫਿਲਮ ਦੇਖਣ ਦਾ ਨਜ਼ਾਰਾ ਡਿਫਰੈਂਟ ਹੈ।
ਇਟਸ ਨਾਟ ਜਸਟ ਅਬਾਊਟ ਵਾਚਿੰਗ ਦ ਮੂਵੀ, ਇਟਸ ਦ ਐਕਸਪੀਰੀਅੰਸ।
ਹਾਂ, ਸਹੀ ਗੱਲ ਹੈ
ਕਿ ਥੋੜ੍ਹਾ ਜਿਹਾ ਆਪਣੀ ਰੂਟੀਨ ਦੇ ਵਿੱਚੋਂ ਤੁਸੀਂ ਥੋੜ੍ਹਾ ਜਿਹਾ ਨਿਕਲਦੇ ਹੋ, ਥੋੜ੍ਹਾ ਚੇਂਜ ਹੋ ਜਾਂਦਾ
ਜੀ ਜੀ ਜੀ,
ਮਨ ਪਰਚਾਵਾ ਹੋ ਜਾਂਦਾ।
ਹਾਂ, ਮਨ ਪਰਚਾਵਾ, ਮਨ ਪਰਚਾਵਾ ਤੇ ਬਹੁਤ ਜ਼ਰੂਰੀ ਆ, ਖਬਰਾਂ ਵਾਲੇ ਬੰਦਿਆਂ ਲਈ ਜ਼ਿਆਦਾ ਜ਼ਰੂਰੀ ਆ। ਖਬਰਾਂ ਕਈ ਵਾਰੀ ਇਹੋ ਜਿਹਾ ਵਾਵ ਰੋਲ ਆਲੇ ਦੁਆਲੇ ਘੁਮਾ ਦਿੰਦੀਆਂ, ਉਹਦੇ ਵਿੱਚੋਂ ਫਿਰ ਆਪਣੇ ਆਪ ਨੂੰ ਖਬਰਾਂ ਤੋਂ ਡਿਸਕਨੈਕਟ ਕਰਕੇ ਟੂ ਟੇਕ ਯੋਰ ਮਾਇੰਡ ਆਫ ਜ਼ਰੂਰੀ ਹੋ ਜਾ ਕਰਦਾ। ਪਰ ਭਾਈ, ਜਿਹੜੇ ਸਾਡੇ ਸੁਣਨ ਵਾਲੇ ਰੈਗੂਲਰਲੀ ਜਾਂਦੇ ਨੇ ਥੀਏਟਰਾਂ ਦੇ ਵਿੱਚ, ਤੁਹਾਡੀ ਬਦੌਲਤ ਸਿਨੇਪਲੈਕਸ ਵਾਲੇ ਬੱਲੇ ਬੱਲੇ ਕਰ ਰਹੇ ਨੇ ਅੱਜ, ਅਤੇ ਉਹ ਕਹਿ ਰਹੇ ਨੇ ਜੀ $151 million ਤੋਂ ਵੀ ਵੱਧ ਦਾ ਉਹਨਾਂ ਦਾ ਰੈਵਨਿਊ ਰਿਹਾ ਇਨ ਦ ਸੈਕਿੰਡ ਕੁਆਟਰ ਆਫ ਦਿਸ ਈਅਰ। ਅੱਛਾ, ਬਾਕੀ ਵਾਸੂ ਜੀ, ਜੇ ਰੈਵਨਿਊ ਦੀ ਗੱਲ ਹੀ ਕਰ ਰਹੇ ਹਾਂ, ਫਿਰ ਕੰਜ਼ਰਵੇਟਿਵ ਪਾਰਟੀ ਦੇ ਰੈਵਨਿਊ ਤੋਂ ਗੱਲ ਨਾ ਸ਼ੁਰੂ ਕਰ ਲਈਏ।
ਸ਼ੋਰ।
ਕੰਜ਼ਰਵੇਟਿਵ ਪਾਰਟੀ ਨੇ ਪਿਛਲੇ ਸਾਲ ਟੋਟਲ ਜਿਹੜਾ ਉਹਨਾਂ ਨੇ ਪੈਸੇ ਇਕੱਠੇ ਕੀਤੇ, $48.5 million ਇਕੱਠਾ ਕੀਤਾ, ਜਿਹਦੇ ਕਿ $5 million ਤਾਂ ਆਇਆ ਮੈਂਬਰਸ਼ਿਪ ਫੀਸ ਰਾਹੀਂ, ਜਿਹੜੇ ਕੋਈ ਨਵੇਂ ਮੈਂਬਰ ਪਾਰਟੀ ਦੇ ਬਣੇ, ਅਤੇ ਜਿਹੜੀਆਂ ਡੋਨੇਸ਼ਨਸ ਪਾਰਟੀ ਕੋਲ ਆਈਆਂ ਉਹਦਾ ਟੋਟਲ ਸੀਗਾ ਅਬਾਊਟ $42 million। ਸੋ ਪਰ ਜਿੱਥੇ $48.5 million ਦਾ ਰੈਵਨਿਊ ਇਕੱਠਾ ਹੁੰਦਾ, ਪਿਛਲੇ ਸਾਲ ਪਾਰਟੀ ਵੱਲੋਂ ਜਿਹੜਾ ਖਰਚਾ ਕੀਤਾ ਗਿਆ ਉਹ ਹੈਗਾ $50 million। ਸੋ ਮਤਲਬ ਕਿ ਇਹ ਕਹਿ ਲਈਏ ਕਿ ਪਿਛਲੇ ਸਾਲ ਜਦੋਂ ਇਲੈਕਸ਼ਨ ਦੀ ਤਿਆਰੀ ਕਰਨ ਵਾਲੀ ਕੰਜ਼ਰਵੇਟਿਵ ਪਾਰਟੀ ਜਦੋਂ ਹੋਕਾ ਇਹ ਦੇ ਰਹੀ ਸੀ ਕਿ ਜੀ ਸਰਕਾਰ ਦਾ ਬਜਟ ਡੈਫੀਸਿਟ ਦੇ ਵਿੱਚ ਆ, ਸਾਨੂੰ ਲਿਆਓ, ਅਸੀਂ ਡੈਫੀਸਿਟ ਘਟਾਵਾਂਗੇ ਐਟਲੀਸਟ ਫੋਰ ਦ ਪ੍ਰੀਵੀਅਸ ਈਅਰ, ਕੰਜ਼ਰਵੇਟਿਵ ਪਾਰਟੀ ਦਾ ਆਪਣਾ ਬਜਟ ਵੀ ਡੈਫੀਸਿਟ ਦੇ ਵਿੱਚ ਰਿਹਾ ਕਿ ਪੈਸੇ ਘੱਟ ਆਏ, ਖਰਚਾ ਵੱਧ ਹੋਇਆ।
ਬਟ ਇਟ ਵਾਜ਼ ਕੈਪੀਟਲ ਐਕਸਪੈਂਡੀਚਰ, ਚੀਜ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ
ਜੀ ਜੀ,
ਬਣੀ ਨਹੀਂ, ਵੱਖਰੀ ਗੱਲ ਆ। ਸੋ ਬਟ ਇਟ ਵਾਜ਼ ਟੂ ਬੀ ਐਕਸਪੈਕਟਡ।
ਹਾਂਜੀ ਹਾਂਜੀ,
ਇਹ ਪਾਰਟੀਆਂ ਜਿਹੜੀਆਂ ਫੰਡ ਰੇਜ਼ਿੰਗ ਕਰਦੀਆਂ ਵੀ ਇਸੇ ਵਾਸਤੇ ਹੀ ਆ ਕਿ ਜਦੋਂ ਇਲੈਕਸ਼ਨ ਆਏਗਾ ਉਦੋਂ ਖਰਚੇ ਕੀਤੇ ਜਾਣਗੇ, ਐਡਵਰਟਾਈਜ਼ਿੰਗ ਅਤੇ ਹੋਰ ਮੁਹਿੰਮ ਚਲਾਈ ਜਾਏਗੀ
ਪ੍ਰੀ ਇਲੈਕਸ਼ਨ ਈਅਰ ਦੇ ਵਿੱਚ, ਕਾਮਨ ਆ।
ਯਾ, ਅਤੇ ਇਹ ਸਾਰੇ ਖਰਚੇ ਦੇ ਬਾਵਜੂਦ ਇੱਦਾਂ ਨਹੀਂ ਵੀ ਇਹ ਘਾਟੇ ਵਿੱਚ ਚਲੇ ਗਏ ਜਾਂ ਇਹਨਾਂ ਦੇ ਕੋਲ ਡੈਫਿਸਿਟ ਹੋ ਗਿਆ, ਇਹਨਾਂ ਨੂੰ ਕਰਜ਼ਾ ਹੋਰ ਚੁੱਕਣਾ ਪੈ ਗਿਆ। ਇਹਨਾਂ ਦੇ ਕੋਲ ਉਹਦੇ ਬਾਵਜੂਦ ਬਾਏ ਦੀ ਈਅਰ ਐਂਡ ਦੇ ਹੈਡ ਅਬਾਊਟ $16 million ਇਨ ਕੈਸ਼।
ਹਾਂਜੀ,
ਅਤੇ $9 million ਦੀਆਂ ਨੈਟ ਐਸੈਟਸ ਪਾਰਟੀ ਦੇ ਕੋਲ ਸੀਗੀਆਂ ਬਾਏ ਦ ਐਂਡ ਆਫ ਲਾਸਟ ਈਅਰ।
ਜੀ ਜੀ ਜੀ,
ਸੋ ਇਲੈਕਸ਼ਨਸ ਕੈਨੇਡਾ ਨੂੰ ਜਿਹੜੀ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਫਾਈਲ ਕੀਤੀ ਜਾਂਦੀ ਆ, ਉਹ ਕੰਜ਼ਰਵੇਟਿਵ ਪਾਰਟੀ ਨੇ ਕਰਤੀ ਆ, ਬਾਕੀ ਪਾਰਟੀਆਂ ਨੇ ਐਕਸਟੈਂਸ਼ਨ ਮੰਗੀ ਹੋਈ ਆ।
ਸੋ ਦਿਸ ਇਜ਼ ਦੀ ਓਨਲੀ ਪਾਰਟੀ ਜਿਨ੍ਹਾਂ ਨੇ ਕਿ ਆਪਣੇ ਰਹਿੰਦੇ ਸਮੇਂ ਦੇ ਵਿੱਚ ਜੋ ਨਿਰਧਾਰਿਤ ਸਮਾਂ ਸੀ ਉਹਦੇ ਵਿੱਚ ਸਟੇਟਮੈਂਟ ਇਲੈਕਸ਼ਨ ਕੈਨੇਡਾ ਨੂੰ ਜਮ੍ਹਾਂ ਕਰਾਈ, ਬਾਕੀ ਹੋਰ ਕੋਈ ਪਾਰਟੀ ਨਹੀਂ।
ਉਹਨਾਂ ਨੇ ਐਕਸਟੈਂਸ਼ਨ ਮੰਗੀ ਹੈ, ਕਹਿੰਦੇ ਥੋੜ੍ਹੀ ਦੇਰ ਤੱਕ ਕਰਾਂਗੇ।
ਲਿਬਰਲ ਪਾਰਟੀ ਦੀ ਸਰਕਾਰ ਬਣ ਗਈ, ਉਹਨਾਂ ਨੇ ਤਾਂ ਬਜਟ ਪੇਸ਼ ਕਰਨ ਲਈ ਵੀ ਐਕਸਟੈਂਸ਼ਨ ਮੰਗ ਲਈ।
ਸੋ ਕੰਜ਼ਰਵੇਟਿਵਸ ਦੇ ਜਿਹੜੇ ਨੰਬਰਸ ਨੇ ਉਹਨਾਂ ਵਿੱਚੋਂ ਸਾਰੀ ਡਿਟੇਲ ਨਿਕਲੀ ਆ ਕਿ ਇਹਨਾਂ ਨੇ $50 million ਖਰਚ ਕੀਤੇ ਪਿਛਲੇ ਸਾਲ, ਉਹਦੇ ਵਿੱਚੋਂ $16.5 million ਐਡਵਰਟਾਈਜ਼ਿੰਗ ਤੇ ਖਰਚ ਕੀਤੇ ਗਏ ਨੇ। ਉਹਦਾ ਵੀ ਜਿਹੜਾ ਫਰਦਰ ਬ੍ਰੇਕਡਾਊਨ ਆ, ਟੀਵੀ ਐਡਵਰਟਾਈਜ਼ਮੈਂਟਸ ਦੇ ਉੱਤੇ $7.8 million, ਡਿਜੀਟਲ ਐਡਸ ਦੇ ਉੱਤੇ $7.1 million ਤੇ ਰੇਡੀਓ ਦੇ ਉੱਤੇ ਇਹਨਾਂ ਨੇ $1.5 million ਦੀਆਂ ਮਸ਼ਹੂਰੀਆਂ ਚਲਾਈਆਂ ਪਿਛਲੇ ਸਾਲ।
ਰਿਸਰਚ ਐਂਡ ਪੋਲਿੰਗ ਤੇ $2.5 million ਤੋਂ ਵੀ ਵੱਧ, ਕਿਉਂਕਿ ਜਿਹੜੇ ਸਰਵੇਜ਼ ਪਾਰਟੀ ਵੱਲੋਂ ਕਰਾਏ ਜਾਂਦੇ ਨੇ, ਬਾਕੀ ਜਿਹੜੀ ਹੋਰ ਰਿਸਰਚ ਕੀਤੀ ਜਾਂਦੀ ਵੀ ਮੈਸੇਜਿੰਗ ਕੀ ਰੱਖੀ ਜਾਵੇ,
ਵੀ ਅਸੀਂ ਕਿਹੜੀ ਗੱਲ ਕਰੀਏ ਕਿ ਕੈਨੇਡੀਅਨਸ ਨੂੰ ਚੰਗੀ ਲੱਗੇ,
ਠਾਹ ਕਰਕੇ ਉਹਨਾਂ ਦੇ ਮਨ ਨੂੰ ਲੱਗੇ। ਸੋ ਉਹ $2.5 million ਤੋਂ ਵੱਧ ਉੱਤੇ ਖਰਚ ਕੀਤਾ ਗਿਆ। ਜਿਹੜਾ 2024 ਦੇ ਵਿੱਚ ਵਾਸੂ ਜੀ $50 million ਖਰਚ ਕੀਤਾ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੇ, ਇਹ 2023 ਦੇ ਮੁਕਾਬਲੇ ਜੇ ਦੇਖਿਆ ਜਾਵੇ ਐਕਸਪੈਂਸਿਸ ਦੇ ਵਿੱਚ $13 million ਦਾ ਵਾਧਾ ਸੀ। ਜਿਵੇਂ ਤੁਸੀਂ ਦੱਸਿਆ ਵੀ ਸਪੈਂਡਿੰਗ ਬ੍ਰੇਕਡਾਊਨ ਦੇ ਵਿੱਚ ਐਡਵਰਟਾਈਜ਼ਿੰਗ ਦੇ ਉੱਪਰ $16.5 million ਖਰਚਿਆ, ਇਸੇ ਤਰ੍ਹਾਂ ਵਾਸੂ ਜੀ ਜਿਹੜੀਆਂ
ਜਿਹੜਾ ਐਡਵਰਟਾਈਜ਼ਿੰਗ ਤੇ ਕੀਤਾ ਖਰਚਾ ਇਹ 2023 ਦੇ ਮੁਕਾਬਲੇ ਦੁੱਗਣਾ ਹੈ,
ਇਹ ਦੁੱਗਣਾ ਹੈ ਯੈਸ। ਤੇ ਜਿਹੜਾ ਟਰੈਵਲ ਇਵੈਂਟਸ ਤੇ ਫੰਡ ਰੇਜ਼ਿੰਗ ਦੇ ਉੱਪਰ ਵੀ ਦੇਖੋ ਖਰਚਾ ਹੋਇਆ, ਕਿਉਂਕਿ ਪਿਛਲੇ ਸਾਲ ਦਸੰਬਰ ਦੇ ਵਿੱਚ ਜੋਰਡਨ ਪੀਟਰਸਨ ਦੇ ਨਾਲ ਇੱਕ ਪੋਡਕਾਸਟ ਦੇ ਵਿੱਚ ਪੀਅਰ ਪੋਲੀਐਵ ਨੇ ਇਹ ਗੱਲ ਆਖੀ ਸੀ, ਐਂਡ ਦਿਸ ਵਾਸ ਸੈਡ ਇਨ ਦਾ ਮੰਥ ਆਫ ਡਿਸੰਬਰ, ਕਿ 2024 ਦੇ ਵਿੱਚ ਪੀਅਰ ਪੋਲੀਐਵ ਨੇ ਲਗਭਗ 600 ਇਵੈਂਟਸ ਅਟੈਂਡ ਕੀਤੇ ਨੇ ਅਕਰੋਸ ਦਾ ਕੰਟਰੀ। ਹੁਣ ਉਹ ਜੋ 600 ਇਵੈਂਟ ਅਟੈਂਡ ਕੀਤੇ, ਉੱਥੇ ਜਾਣ ਦਾ ਖਰਚਾ ਵੀ ਆਉਣਾ, ਉੱਥੇ ਇਵੈਂਟਸ ਦੇ ਉੱਪਰ ਪਹੁੰਚ ਕੇ ਉਹ ਵੀ ਪਾਰਟੀ ਦਾ ਉਹਦਾ ਐਕਸਪੈਂਸ ਆ। ਸੋ ਟਰੈਵਲ ਅਤੇ ਹੋਸਪਿਟੈਲਿਟੀ ਦੇ ਉੱਪਰ $1.5 million ਖਰਚਾ ਕੀਤਾ ਗਿਆ। ਫੰਡ ਰੇਜ਼ਿੰਗ ਕੋਸਟ, ਸੋ ਜਿਹੜੇ ਇਹ ਚੰਦਾ ਇਕੱਤਰ ਕੀਤਾ ਉਹ ਇਕੱਤਰ ਕਰਨ ਵਾਸਤੇ ਜਿਹੜੇ ਇਵੈਂਟਸ ਹੋਏ, ਫੰਡ ਰੇਜ਼ਿੰਗ ਕੋਸਟ ਵੀ $8 million ਤੋਂ ਵੱਧ ਰਹੀ।
ਸੋ ਜੋ ਫੰਡ ਰੇਜ਼ਿੰਗ ਦਾ ਜੋ ਪ੍ਰੋਸੈਸ ਹੈ, ਜੋ ਪ੍ਰਕਿਰਿਆ ਹੈ, ਉਹਦੇ ਉੱਤੇ ਹੀ ਸੋ ਜੋ ਇਵੈਂਟਸ ਕੀਤੇ ਜਾਂਦੇ ਨੇ। ਲਿਬਰਲਸ ਹਮੇਸ਼ਾ ਇਹ ਕਹਿੰਦੇ ਆ ਕਿ ਅਸੀਂ ਭਾਵੇਂ ਪੈਸੇ ਘੱਟ ਫੰਡ ਰੇਜ਼ ਕਰ ਰਹੇ ਹਾਂ ਕੰਸਰਵੇਟਿਵਸ ਦੇ ਮੁਕਾਬਲੇ, ਪਰ ਸਾਡੀ ਫੰਡ ਰੇਜ਼ਿੰਗ ਕੰਸਰਵੇਟਿਵਸ ਦੇ ਮੁਕਾਬਲੇ ਐਫੀਸ਼ੀਐਂਟ ਬਹੁਤ ਜ਼ਿਆਦਾ, ਕਿ ਅਸੀਂ ਫੰਡ ਰੇਜ਼ਿੰਗ ਐਫਰਟ ਦੇ ਉੱਤੇ ਇੰਨੇ ਪੈਸੇ ਨਹੀਂ ਖਰਚ ਕਰਦੇ, ਕੰਸਰਵੇਟਿਵਸ ਦਾ ਬਹੁਤ ਖਰਚੀਲੀ ਫੰਡ ਰੇਜ਼ਿੰਗ ਕਰਦੇ ਨੇ। ਸੋ $8 million $50 million ਦੇ ਵਿੱਚੋਂ ਫੰਡ ਰੇਜ਼ਿੰਗ ਐਫਰਟਸ ਦੇ ਉੱਤੇ ਹੀ ਕੰਸਰਵੇਟਿਵਸ ਨੇ ਖਰਚ ਕੀਤੇ ਨੇ।
ਜੀ ਜੀ। ਅੱਛਾ ਵਾਸੂ ਜੀ, ਫਿਰ ਦੇਖੋ ਸਵਾਲ ਇਹ ਆਉਂਦਾ ਕਿ ਠੀਕ ਹੈ ਜੇ ਪੈਸੇ ਖਰਚ ਕੀਤੇ ਅਤੇ ਇਸ ਤਰ੍ਹਾਂ ਦੀ ਪੂਰੀ ਇੱਕ ਐਡਵਰਟਾਈਜ਼ਿੰਗ ਮੁਹਿੰਮ ਚਲਾਈ, ਵੱਖੋ ਵੱਖਰੇ ਇਵੈਂਟਸ ਅਟੈਂਡ ਕੀਤੇ, ਅਸਰਦਾਰ ਕਿੰਨਾ ਰਿਹਾ ਇਹ? ਜਿਹੜੀ ਅਸਰਦਾਇਕਤਾ ਹੈ ਉਸ ਐਕਸਪੈਂਸ ਦੀ, ਜਿਹੜਾ ਮੈਸੇਜ ਸੀਗਾ ਜਿਹੜਾ ਰੀਸਰਚ ਅਤੇ ਪੋਲਿੰਗ ਰਾਹੀਂ ਇਹਨਾਂ ਨੇ ਆਪਣਾ ਮੈਸੇਜ ਵਿੱਢਿਆ, ਗੱਲ ਇਹ ਕਹੀ ਗਈ ਕਿ ਜੀ ਦੇਖੋ ਜਸਟਿਨ ਟਰੂਡੋ ਨੂੰ ਅਟੈਕ ਕੀਤਾ ਗਿਆ, ਜਦੋਂ ਇਲੈਕਸ਼ਨ ਨੇੜੇ ਆਇਆ ਜਸਟਿਨ ਟਰੂਡੋ ਹੀ ਆਫ ਦਾ ਸੀਨ ਹੋ ਗਏ, ਮਾਰਕ ਕਾਰਨੀ ਆ ਗਏ। ਪਿਛਲਾ ਸਾਰਾ ਸਾਲ, ਵੈਸੇ ਤਾਂ ਉਸ ਤੋਂ ਵੀ ਪਹਿਲਾਂ ਤੋਂ, ਪਰ 2024 ਦੇ ਵਿੱਚ ਕਾਰਬਨ ਟੈਕਸ ਦੇ ਵਿਰੋਧ ਦੇ ਵਿੱਚ ਜਿਹੜੀ ਗੱਲਬਾਤ ਸੀ, ਪੀਅਰ ਪੋਲੀਐਫ ਅਤੇ ਕੰਜ਼ਰਵੇਟਿਵ ਨੇ ਉਹਨੂੰ ਹੋਰ ਜ਼ਿਆਦਾ ਉਹਨੂੰ ਤੇਜ਼ ਕਰ ਦਿੱਤਾ ਸੀ। ਜਦੋਂ ਇਲੈਕਸ਼ਨ ਨੇੜੇ ਆਇਆ ਤਾਂ ਲਿਬਰਲਸ ਨੇ ਵੀ ਵਾਅਦਾ ਇਹ ਕਰਤਾ ਕਿ ਜੀ ਕਾਰਬਨ ਟੈਕਸ ਅਸੀਂ ਵੀ ਹਟਾ ਦਿਆਂਗੇ, ਜੋ ਕਿ ਉਸ ਤੋਂ ਬਾਅਦ ਉਹਨੂੰ ਐਲੀਮੀਨੇਟ ਕਰ ਵੀ ਦਿੱਤਾ ਗਿਆ। ਸੋ ਜਿਹੜਾ ਮੈਸੇਜ ਸੀ ਉਹ ਭਾਵੇਂ ਇਫੈਕਟਿਵ ਬਹੁਤ ਸੀ, ਪਰ ਜਦੋਂ ਉਸ ਮੈਸੇਜ ਦੀ ਇਫੈਕਟਿਵਿਟੀ ਦਾ ਬੈਨੀਫਿਟ ਹੋਣ ਦਾ ਸਮਾਂ ਸੀ, ਉਸ ਤੋਂ ਪਹਿਲਾਂ ਉਹੀ ਮੈਸੇਜਿੰਗ ਕੰਜ਼ਰਵੇਟਿਵਸ ਵਾਸਤੇ ਗਲੇ ਦੀ ਹੱਡੀ ਬਣ ਗਈ, ਕਿਉਂਕਿ ਉਹ ਤੋਂ ਪਿਵਟ ਕਰਨਾ ਔਖਾ ਹੋ ਚੁੱਕਾ ਹੋਇਆ ਸੀ। ਉਹ ਹੁੰਦਾ ਸੀ ਨਾ ਵੀ ਤੁਸੀਂ ਇੰਨੇ ਅੱਗੇ ਨਿਕਲੇ ਆਏ ਹੋ ਕਿ ਹੁਣ ਤੁਹਾਡੇ ਵਾਸਤੇ ਉਸ ਚੀਜ਼ ਨੂੰ ਮੋੜਨਾ ਬੜਾ ਮੁਸ਼ਕਲ ਆ। ਸੋ ਜਿਹੜੀ ਇਫੈਕਟਿਵਨੈਸ ਸੀਗੀ ਇਸ ਖਰਚੇ ਦੀ, ਉਹ ਉਨੀ ਜ਼ਿਆਦਾ ਕੋਈ ਰਹਿ ਨਹੀਂ ਸਕੀ ਬਸ।
ਯਾ ਵਿਜੇ ਜੀ, ਜੇ ਕੰਸਰਵੇਟਿਵ ਪਾਰਟੀ ਦੀ ਸਰਕਾਰ ਬਣ ਜਾਂਦੀ, ਜੇ ਪੀਅਰ ਪੋਲੀਐਵ ਆਪਣੀ ਸੀਟ ਨਾ ਹਾਰਦੇ, ਫਿਰ ਕਿਸੇ ਨੇ ਕੋਈ ਸਵਾਲ ਨਹੀਂ ਸੀ ਪੁੱਛਣਾ
ਕਿ
50 million ਖਰਚ ਕੀਤੇ ਨੇ, ਪੈਸੇ ਹੈਗੇ ਸੀ ਖਰਚ ਕਰਤੇ ਜੀ, ਇਹਦੇ ਵਾਸਤੇ ਫੰਡ ਰੇਜ਼ਿੰਗ ਕੀਤੀ ਸੀ। ਪਰ ਕਿਉਂਕਿ ਪਾਰਟੀ ਸਰਕਾਰ ਨਹੀਂ ਬਣਾ ਸਕੀ, ਪੀਅਰ ਪੋਲੀਐਵ ਆਪਣਾ ਹੀ ਇਲੈਕਸ਼ਨ ਹਾਰ ਗਏ, ਹੁਣ ਇਸ ਕਰਕੇ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ ਵੀ ਕੀ ਇਹ ਪੈਸੇ ਬਿਹਤਰ ਤਰੀਕੇ ਨਾਲ ਖਰਚ ਕੀਤੇ ਜਾ ਸਕਦੇ ਸੀ।
ਕੱਲ ਸ਼ਾਮੀ ਤੁਹਾਡੀ ਪੀਅਰ ਪੋਲੀਐਵ ਨਾਲ ਗੱਲ ਹੋਈ, ਸ਼ਾਮ ਵਾਲੇ ਸ਼ੋਅ ਦੇ ਵਿੱਚ ਉਹ ਸ਼ਾਮਲ ਹੋਏ ਸੀ, ਕੀ ਗੱਲਾਂ ਬਾਤਾਂ ਹੋਈਆਂ ਵਸੀ ਕੋਈ
ਇਹੀ ਗੱਲਾਂ ਬਾਤਾਂ ਹੋਈਆਂ?
ਹਾਂ, ਕੀ ਕਿਹਾ ਉਹਨਾਂ ਦਾ ਜਵਾਬ ਤੁਹਾਨੂੰ? ਦੇਖੋ ਤੁਸੀਂ ਪਹਿਲਾਂ ਵੀ ਉਹਨਾਂ ਨਾਲ ਇੰਟਰਵਿਊਜ਼ ਕੀਤੀਆਂ ਇਲੈਕਸ਼ਨ ਤੋਂ ਪਹਿਲਾਂ ਵੀ ਕੀਤੀਆਂ, ਅਸੀਂ ਅਦਰਵਾਈਜ਼ ਵੀ ਸੁਣਦੇ ਰਹੇ ਹਾਂ ਉਹਨਾਂ ਨੂੰ। ਉਦੋਂ ਦੇ ਪੀਅਰ ਪੋਲੀਐਵ ਅਤੇ ਹੁਣ ਦੇ ਪੀਅਰ ਪੋਲੀਐਵ ਦੇ ਵਿੱਚ ਕੁਝ ਫਰਕ ਤੁਹਾਨੂੰ ਸੁਣਾਈ ਦਿੱਤਾ ਤੇਵਰ ਦੇ ਵਿੱਚ?
ਕੱਲ੍ਹ ਜਿਹੜੀ ਇੰਟਰਵਿਊ ਹੋਈ ਉਸ ਤੋਂ ਪਹਿਲਾਂ ਵਾਲੀ ਇੰਟਰਵਿਊ ਹੋਈ ਸੀ ਇਲੈਕਸ਼ਨ ਮੰਡੇ ਤੋਂ
ਇੱਕ ਦਿਨ ਪਹਿਲਾਂ, ਇੱਕ ਵੀਕਐਂਡ
ਪਹਿਲਾਂ, ਸ਼ੁੱਕਰਵਾਰ।
ਹਾਂਜੀ,
ਫਰਾਈਡੇ ਈਵਨਿੰਗ। ਤੇ ਉਸ ਸ਼ੁੱਕਰਵਾਰ ਵੀ ਪੀਅਰ ਪੋਲੀਐਵ ਥੋੜੇ ਜਿਹੇ ਹੰਬਲ ਸਾਊਂਡ ਕਰ ਰਹੇ ਸਨ, ਕਿਉਂਕਿ ਕੈਂਪੇਨ ਦਾ ਜਿਹੜਾ ਅਖੀਰਲਾ ਹਫ਼ਤਾ ਸੀ ਉਦੋਂ ਘੁਸਰ ਮੁਸਰ ਹੋਣੀ ਸ਼ੁਰੂ ਹੋ ਚੁੱਕੀ ਸੀ ਕਿ ਆਟਵਾ ਕਾਰਲਟਨ ਦੇ ਵਿੱਚ ਜਿਹੜੀ ਕੰਸਰਵੇਟਿਵ ਕੈਂਪੇਨ ਆ ਵੀ ਥੋੜੀ ਜਿਹੀ ਇਫੀ ਲੱਗ ਰਹੀ ਹੈ ਵੀ ਹੋ ਸਕਦਾ ਵੀ ਉੱਥੇ ਕੋਈ ਸਰਪ੍ਰਾਈਜ਼ ਰਿਜ਼ਲਟ ਆ ਜਾਏ। ਤੇ ਉਸ ਸ਼ੁੱਕਰਵਾਰ ਮੈਨੂੰ ਯਾਦ ਹੈ ਕਿ ਇਹਨਾਂ ਨੇ ਆਪਣਾ 100-day ਪਲਾਨ ਸਾਂਝਾ ਕੀਤਾ ਸੀ ਕੈਂਪੇਨ ਦੇ ਅਖੀਰਲੇ
ਪੜਾਅ
ਤੇ। ਉਸ ਦਿਨ ਵੀ ਪੀਅਰ ਪੋਲੀਐਵ ਬਹੁਤ ਜ਼ਿਆਦਾ ਕੌਨਫੀਡੈਂਟ ਸਾਊਂਡ ਨਹੀਂ ਸੀ ਕਰ ਰਹੇ, ਇਟ ਵਾਜ਼ ਨਾਟ ਦਾ ਯੂਜੂਅਲ ਪੀਅਰ ਪੋਲੀਐਵ। ਸਾਡੇ ਲਿਸਨਰਸ ਨੇ ਵੀ ਉਦੋਂ ਕਮੈਂਟ ਕੀਤਾ ਸੀ, ਬਹੁਤ ਸਾਰੇ ਮੈਸੇਜਸ ਆਏ ਸੀ ਕਿ ਪੋਲੀਐਵ ਦੀ ਟੋਨ ਅੱਜ ਥੋੜੀ ਜਿਹੀ ਵੱਖਰੀ ਲੱਗ ਰਹੀ ਹੈ। ਉਦੋਂ ਲੱਗਿਆ ਵੀ ਸ਼ਾਇਦ ਮੇ ਬੀ ਕੈਂਪੇਨ ਦੀ ਥਕਾਵਟ ਹੋਵੇ, ਇਸ ਤੋਂ ਫਰਾਈਡੇ ਈਵਨਿੰਗ ਜਸਟ ਬਿਫੋਰ ਇਲੈਕਸ਼ਨ ਮੰਡੇ। ਸੋ ਉਹ ਜਿਹੜੀ ਕੱਲ ਗੱਲਬਾਤ ਹੋਈ ਹੈ, ਕੱਲ ਵੀ ਪੀਅਰ ਪੋਲੀਐਵ ਕਾਫੀ ਜ਼ਿਆਦਾ
ਸਬਡਿਊਡ
ਕਹਿ ਲਓ ਜਾਂ ਬੜੇ ਨਾਰਮਲ ਜੇ ਸਾਊਂਡ ਕਰ ਰਹੇ ਸੀ, ਨਾਰਮਲੀ ਬੜੇ ਚੱਕਵਾਂ ਜਿਹਾ ਉਹਨਾਂ ਦਾ ਇੱਕ ਤਰੀਕਾ ਹੁੰਦਾ ਗੱਲ ਕਰਨ ਦਾ, ਅੰਦਾਜ਼ ਹੁੰਦਾ ਇੱਕ ਉਹਨਾਂ ਨੂੰ। ਸੋ ਮੈਂ ਪਹਿਲਾ ਸਵਾਲ ਇਹੀ ਪੁੱਛਿਆ ਵੀ ਹਾਰ ਦਾ ਤੁਹਾਨੂੰ ਕੀ ਲੱਗਦਾ ਮੇਨ ਕਾਰਨ ਕੀ ਰਿਹਾ ਹੋਏਗਾ ਵੀ ਇਨ ਹਾਈਂਡਸਾਈਟ? ਉਹਨਾਂ ਨੇ ਬੜਾ ਸਪਸ਼ਟ ਸ਼ਬਦਾਂ ਦੇ ਵਿੱਚ ਸਿੱਧਾ ਹੀ ਕਿਹਾ, ਉਹਨਾਂ ਨੇ ਕਹਿੰਦੇ ਵੀ ਦੇਖੋ ਮੈਂ ਕੈਂਪੇਨ ਦੌਰਾਨ ਕਹਿੰਦਾ ਰਿਹਾ ਕਿ ਫੈਡਰਲ ਬਿਊਰੋਕਰੇਸੀ ਦਾ ਆਪਾਂ ਸਾਈਜ਼ ਘਟਾਵਾਂਗੇ, ਤੇ ਕਹਿੰਦੇ ਆਟਵਾ ਕਾਰਟਨ ਦੇ ਵਿੱਚ ਜ਼ਿਆਦਾਤਰ ਜਿਹੜੇ ਕੰਸਟੀਟੂਐਂਟਸ ਨੇ ਸਰਕਾਰੀ ਮੁਲਾਜ਼ਮ ਨੇ। ਇਹ ਗੱਲਾਂ ਤਾਂ ਅਸੀਂ ਸੁਣ ਵੀ ਰਹੇ ਸੀ, ਐਨਲਿਸਟ ਇਹ ਸਾਰੀਆਂ ਗੱਲਾਂ ਕਰਦੇ ਸੀ। ਪੀਅਰ ਪੋਲੀਐਵ ਨੇ ਕੱਲ ਇਹ ਗੱਲ ਆਪ ਸਵੀਕਾਰ ਕੀਤੀ ਕਿ ਕਹਿੰਦੇ ਵੀ ਇਹ ਮੇਰੀ ਹਾਰ ਦਾ ਵੱਡਾ ਰੀਜ਼ਨ ਰਿਹਾ ਹੋ ਸਕਦਾ ਹੈ ਕਿ ਮੈਂ ਬਿਊਰੋਕਰੇਸੀ ਦਾ ਸਾਈਜ਼ ਘਟਾਉਣ ਦੀ ਗੱਲ ਕਰਦਾ ਸੀ ਤੇ ਮੇਰੇ ਵੋਟਰਸ ਹੀ ਸਾਰੇ ਉਹ ਬਿਊਰੋਕਰੈਟ ਸਨ ਜਿਹੜੇ ਪਬਲਿਕ ਸਰਵੈਂਟ ਸੀਗੇ।
ਸੋ ਸਰਕਾਰੀ ਮੁਲਾਜ਼ਮ ਪੀਅਰ ਪੋਲੀਐਫ ਦੇ ਖਿਲਾਫ ਲਾਮਬੰਦ ਹੋ ਕੇ ਉਸ ਰਾਈਡਿੰਗ ਦੇ ਵਿੱਚ ਉਹਨਾਂ ਨੇ ਪੀਅਰ ਪੋਲੀਐਫ ਨੂੰ ਵੋਟਾਂ ਨਹੀਂ ਪਾਈਆਂ, ਜਦਕਿ ਹੁਣ ਲਿਬਰਲ ਪਾਰਟੀ ਵੀ ਉਸੇ ਰਾਹ ਤੇ ਤੁਰੀ ਹੋਈ ਹੈ।
ਉਹਨਾਂ ਨੇ ਕਿਹਾ, ਕਹਿੰਦੇ ਵੀ ਮੈਂ ਅਜੇ ਵੀ ਇਹ ਕਹਾਂਗਾ ਦਿਸ ਇਜ਼ ਦ ਰਾਈਟ ਥਿੰਗ ਟੂ ਡੂ, ਨੈਸ਼ਨਲ ਲੈਵਲ ਤੇ ਕਹਿੰਦੇ ਇਟ ਵਾਜ਼ ਦ ਰਾਈਟ ਥਿੰਗ ਟੂ ਡੂ, ਪਰ ਮੇਰੀ ਆਪਣੀ ਰਾਈਡਿੰਗ ਦੇ ਵਿੱਚ ਪੋਲੀਟੀਕਲੀ ਇਟ ਵਾਜ਼ ਦ ਰੋਂਗ ਥਿੰਗ ਟੂ ਸੇ, ਕਹਿੰਦੇ ਇਸ ਕਰਕੇ ਮੈਨੂੰ ਉਹਦਾ ਖਮਿਆਜ਼ਾ ਭੁਗਤਣਾ ਪਿਆ। ਫਿਰ ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਵੀ ਤੁਸੀਂ ਪੈਸੇ ਬੜੇ ਖਰਚ ਕੀਤੇ ਆ, ਵੀ $50 million ਡੂ ਯੂ ਥਿੰਕ ਇਟ ਵਾਜ਼ ਮਨੀ ਵੈਲ ਸਪੈਂਟ? ਤੇ ਉਹਨਾਂ ਨੇ ਕਿਹਾ, ਕਹਿੰਦੇ ਦੇਖੋ ਸਾਡਾ ਸੀਟ ਸ਼ੇਅਰ ਤਾਂ ਵਧਿਆ, 119 ਸੀਟਾਂ ਤੋਂ ਵੱਧ ਕੇ 144 ਤੇ ਪਹੁੰਚੇ ਆ, ਕਹਿੰਦੇ ਹੁਣ 20-25 ਸੀਟਾਂ ਹੋਰ ਚਾਹੀਦੀਆਂ, ਕਹਿੰਦੇ ਅਗਲੀ ਵਾਰੀ ਉਹ ਵੀ ਆ ਜਾਣਗੀਆਂ। ਸੋ ਕਹਿੰਦੇ ਵੀ ਆਰ ਪ੍ਰੋਗਰੈਸਿੰਗ ਇਨ ਦ ਰਾਈਟ ਡਾਇਰੈਕਸ਼ਨ। ਸੋ ਕਹਿੰਦੇ ਯੈਸ ਇਟ ਵਾਜ਼ ਮਨੀ ਵੈਲ ਸਪੈਂਟ। ਤੇ ਪੈਸਿਆਂ ਬਾਰੇ ਉਹਨਾਂ ਨੇ ਇਹ ਗੱਲ ਕਹੀ। ਫਿਰ ਵਿਜੇ ਜੀ ਹੋਰ ਬਹੁਤ ਸਾਰੀਆਂ ਗੱਲਾਂ ਹੋਈਆਂ, ਕਿਉਂਕਿ ਹੁਣ ਉਹ ਐਲਬਰਟਾ ਦੇ ਵਿੱਚ ਆਪਣਾ ਬਾਈ ਇਲੈਕਸ਼ਨ ਲੜ ਰਹੇ ਨੇ। ਮੈਂ ਉਹਨਾਂ ਨੂੰ ਪੁੱਛਿਆ ਵੀ ਸੈਪਰੇਟਿਸਟ ਸੈਂਟੀਮੈਂਟ ਬਾਰੇ ਤੁਹਾਡਾ ਕੀ ਵਿਚਾਰ ਹੈ? ਤੇ ਕਹਿੰਦੇ ਆਈ ਡੂ ਨਾਟ ਸਪੋਰਟ ਸੈਪਰੇਟਿਜ਼ਮ, ਕਹਿੰਦੇ ਆਈ ਸਪੋਰਟ ਆ ਯੂਨਾਈਟਿਡ ਕੰਟਰੀ, ਪਰ ਜਿਹੜੇ ਉਹਨਾਂ ਲੋਕਾਂ ਦੀ ਜਿਹੜੀ ਨਾਰਾਜ਼ਗੀ ਦੇ ਕਾਰਨ ਨੇ ਉਹ ਕਹਿੰਦੇ ਵਾਜਬ ਨੇ, ਵੀ ਉਹਨਾਂ ਨੇ ਕਿਹਾ ਵੀ ਜਸਟਿਨ ਟਰੂਡੋ ਦੀਆਂ ਪਾਲਿਸੀਜ਼ ਐਨਰਜੀ ਸੈਕਟਰ ਦੇ ਬੜੀਆਂ ਖਿਲਾਫ ਸਨ, ਉਹਦੇ ਕਰਕੇ ਕਹਿੰਦੇ ਫਰਸਟ੍ਰੇਸ਼ਨ ਹੈ ਐਲਬਰਟਾ ਦੇ ਵਿੱਚ। ਤੇ ਮੈਂ ਉਹਨਾਂ ਨੂੰ ਫਿਰ ਉਹਨਾਂ ਦੇ ਲੀਡਰਸ਼ਿਪ ਰਿਵਿਊ ਬਾਰੇ ਪੁੱਛਿਆ,
ਜਨਵਰੀ
ਵਿੱਚ ਹੋਣਾ, ਵੀ ਤੁਸੀਂ ਕਹਿੰਦੇ ਨਰਵਸ ਹੋ ਕੇ ਕੌਨਫੀਡੈਂਟ ਹੋ? ਕਹਿੰਦੇ ਆਮ ਐਟ ਪੀਸ ਵਿਦ ਇਟ, ਕਹਿੰਦੇ ਹੁਣ ਵੀ ਮੈਂ ਸਹੀ ਸੋਚ ਨਾਲ ਸਹੀ ਕਾਜ਼ਿਜ਼ ਨੂੰ ਅੱਗੇ ਲੈ ਕੇ ਜਾ ਰਿਹਾ, ਤੇ ਪਾਰਟੀ ਦੇ ਜਿਹੜੇ ਡੈਲੀਗੇਟਸ ਨੇ ਕਹਿੰਦੇ ਡਿਸਾਈਡ ਕਰਨਗੇ, ਕਹਿੰਦੇ ਦੈਟਸ ਓਕੇ, ਕਹਿੰਦੇ ਆਮ ਐਟ ਪੀਸ ਵਿਦ ਇਟ, ਮੈਨੂੰ ਕੋਈ ਘਬਰਾਹਟ ਨਹੀਂ ਹੈ ਉਹਦੇ ਬਾਰੇ। ਤੇ ਫਿਰ ਉਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਡਾ ਕੱਲ੍ਹ, ਕਿਉਂਕਿ ਕੰਜ਼ਰਵੇਟਿਵ ਪਾਰਟੀ ਨੇ ਕੱਲ੍ਹ ਸਿੱਧੇ ਤੌਰ 'ਤੇ ਫੈਡਰਲ ਸਰਕਾਰ ਨੂੰ ਕਿਹਾ ਕਿ ਜਿਹੜਾ ਤੁਸੀਂ $1 billion ਦਾ ਜਿਹੜਾ ਲੋਅ ਕਾਸਟ ਲੋਨ ਦੇ ਰਹੇ ਹੋ ਬੀ ਸੀ ਫੈਰੀਜ਼ ਨੂੰ, ਵੀ ਉਹ ਤੁਸੀਂ ਕੈਂਸਲ ਕਰੋ। ਤੇ ਉਹਨਾਂ ਨੇ ਪਰ ਇੰਨੀ ਗੱਲ ਹੀ ਕੀ ਹੈ, ਉਹਨਾਂ ਨੇ ਕੰਟਰੈਕਟ ਕੈਂਸਲ ਕਰਨ ਦੀ ਗੱਲ ਨਹੀਂ ਕੀਤੀ, ਕਹਿੰਦੇ ਲੋਨ ਕੈਂਸਲ ਕਰੋ। ਸੋ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਤੁਸੀਂ ਬੀ ਸੀ ਸਰਕਾਰ ਨੂੰ ਵੀ ਕਹੋਗੇ, ਕਿਉਂਕਿ ਇਹ ਕਿਹਾ ਜਾ ਰਿਹਾ ਬੀ ਸੀ ਕੰਜ਼ਰਵੇਟਿਵਸ ਵੱਲੋਂ ਕਿ ਬਿੱਲ 7 ਜਿਹੜਾ ਐਮਰਜੈਂਸੀ ਪਾਵਰਸ ਵਾਲਾ ਰੀਸੈਂਟਲੀ ਪਾਸ ਕੀਤਾ, ਉਹਦੇ ਤਹਿਤ ਜੇ DVDB ਚਾਹੁਣ ਤੇ ਇਸ ਕੰਟਰੈਕਟ ਨੂੰ ਕੈਂਸਲ ਕਰ ਸਕਦੇ ਨੇ?
ਉਹਦੇ ਵਿੱਚ ਵੈਸੇ ਵਾਸਤੇ ਜੀ ਹਾਂ, ਮਕਸਦ ਤੇ ਇਹੋ ਸੀਗਾ ਕਿ ਜੇ ਕੋਈ ਵੀ ਕੈਨੇਡਾ ਦੀ ਇਕਨੋਮੀ ਦੇ ਵਾਸਤੇ ਖਤਰਾ ਬਣਨ ਵਾਲਾ ਕੋਈ ਵੀ ਟ੍ਰੇਡ ਨਾਲ ਰਿਲੇਟਡ ਮਸਲਾ ਹੁੰਦਾ। ਹਾਲਾਂਕਿ ਉਦੋਂ ਮੈਂ ਅੱਛਾ, ਹੁਣ ਤੁਹਾਡੇ ਇਸ ਗੱਲ ਤੋਂ ਮੈਨੂੰ ਚੇਤੇ ਆਇਆ, ਜਦੋਂ ਬਿੱਲ 7 ਆਪਣੇ ਮੂਲ ਰੂਪ ਦੇ ਵਿੱਚ ਇਹਨੂੰ ਲਿਆਂਦਾ ਗਿਆ ਸੀ, ਕਿਉਂਕਿ ਉਦੋਂ ਬਿੱਲ 15 ਵੀ ਉਹਦਾ ਹਿੱਸਾ ਸੀ, ਉਹ ਕਾਫੀ ਵੱਡਾ ਬਿੱਲ ਸੀ, ਫਿਰ ਉਹਦੇ ਕੋਈ ਪੋਰਸ਼ਨਸ ਟੁਕੜੇ ਕਰ ਦਿੱਤੇ ਗਏ ਸੀ। ਉਦੋਂ ਮੈਂ DVDB ਨੂੰ ਪੁੱਛਿਆ ਸੀ ਵੀ ਇਹ ਸਪੈਸੀਫਿਕਲੀ ਜਿਹੜਾ ਤੁਸੀਂ ਬਿੱਲ 7 ਦੇ ਵਿੱਚ ਆ ਟ੍ਰੇਡ ਰਿਲੇਟਡ ਸਪੈਸ਼ਲ ਪਾਵਰਸ ਲੈ ਰਹੇ ਹੋ, ਇਹ ਸਿਰਫ ਅਮਰੀਕਾ ਨਾਲ ਸੰਬੰਧਿਤ ਨੇ ਜਾਂ ਇਹ ਚਾਈਨਾ ਜਾਂ ਕਿਸੇ ਹੋਰ ਮੁਲਕ ਨਾਲ ਵੀ ਸੰਬੰਧਿਤ ਹੋ ਸਕਦੀਆਂ ਨੇ? ਕਹਿੰਦੇ ਹਾਲ ਦੀ ਘੜੀ ਸਾਨੂੰ ਖਤਰਾ ਅਮਰੀਕਾ ਤੋਂ ਹੀ ਆ, ਪਰ ਉਹਨਾਂ ਨੇ ਸੋ ਚਾਈਨਾ ਵਾਲੇ ਮਸਲੇ ਤੇ ਕੋਈ ਸਿੱਧੀ ਗੱਲ ਉਦੋਂ ਨਹੀਂ ਸੀ ਕੀਤੀ।
ਉਦੋਂ ਗੱਲ ਬੀ ਸੀ ਕੰਜ਼ਰਵੇਟਿਵਸ ਕਹਿ ਰਹੇ ਨੇ ਕਿ BC ਬਿੱਲ 7 ਦੇ ਤਹਿਤ DVDB ਦੇ ਕੋਲ ਕਹਿੰਦੇ ਐਬਸੋਲੂਟਲੀ ਕਹਿੰਦੇ ਪਾਵਰ ਹੈਗੀ, ਉਹ ਬੜੇ ਬਹੁਤ ਸ਼ੋਰ ਹੋ ਕੇ ਕਹਿ ਰਹੇ ਨੇ। ਸੋ ਕਹਿੰਦੇ ਜੇ DVDB ਚਾਹੁਣ ਤੇ ਇਹਨੂੰ ਕੈਂਸਲ ਕਰ ਸਕਦੇ ਆ। ਸੋ ਆਈ ਆਸਕ ਪੀਅਰ ਪੋਲੀਐਫ ਕਿ ਵੀ ਤੁਸੀਂ DVDB ਨੂੰ ਵੀ ਕਹੋਗੇ ਕਿ ਤੁਸੀਂ ਮਾਰਕ ਕਾਰਨੀ ਨੂੰ ਕਹਿ ਰਹੇ ਹੋ ਕਿ ਤੁਸੀਂ ਜਿਹੜਾ $1 billion ਦਾ ਲੋਅ ਕਾਸਟ ਲੋਨ ਆ ਉਹ ਕੈਂਸਲ ਕਰੋ, ਕੀ ਤੁਸੀਂ DVDB ਨੂੰ ਕਹੋਗੇ ਵੀ ਤੁਸੀਂ ਇੱਕ ਕੰਟਰੈਕਟ ਹੀ ਕੈਂਸਲ ਕਰੋ? ਕਿਉਂਕਿ BC ਕੰਜ਼ਰਵੇਟਿਵ ਕਹਿ ਰਹੇ ਨੇ ਵੀ ਉਹ ਜੇ ਚਾਹੁਣ ਤੇ ਕਰ ਸਕਦੇ ਨੇ। DVDB ਨੇ ਕਿਹਾ, ਕਹਿੰਦੇ ਵੀ ਮੇਰਾ ਸੋਰੀ ਪੀਅਰ ਪੋਲੀਐਫ ਨੇ ਕਿਹਾ, ਕਹਿੰਦੇ ਵੀ ਮੇਰਾ ਕੰਮ ਤਾਂ ਦੇਖੋ ਕਹਿੰਦੇ ਫੈਡਰਲ ਹੈ, ਤੇ ਕਹਿੰਦੇ ਯੈਸ, ਕਹਿੰਦੇ ਆਈ ਵੁੱਡ ਇਨਕਰੇਜ BC ਗਵਰਨਮੈਂਟ ਟੂ ਡੂ ਸੋ, ਪਰ ਵੀ ਮੈਂ ਉਹਨਾਂ ਤੇ ਕੋਈ ਗੱਲ ਥੋਪ ਨਹੀਂ ਸਕਦਾ ਵੀ ਉਹਨਾਂ ਨੂੰ ਮੈਂ ਗੱਲ ਕੋਈ ਜ਼ਿਆਦਾ, ਉਹਨਾਂ ਸਿਰਫ ਇੰਨਾ ਕਿਹਾ ਇਨਕਰੇਜ ਕਰਾਂਗਾ, ਸਿੱਧੇ ਸ਼ਬਦਾਂ ਨਹੀਂ ਉਹਨਾਂ ਨੇ ਕਿਹਾ ਵੀ ਹਾਂ ਕੈਂਸਲ ਕਰੋ, ਮੰਗ ਨਹੀਂ ਰੱਖੀ ਉਹਨਾਂ, ਡਿਮਾਂਡ ਨਹੀਂ ਕੀਤਾ। ਤੇ ਕਹਿੰਦੇ ਵੀ ਮੈਂ ਫੈਡਰਲ ਸਰਕਾਰ ਨੂੰ, ਕਿਉਂਕਿ ਮੇਰਾ ਰੋਲ ਕਹਿੰਦੇ ਫੈਡਰਲ ਹੈ।
ਅੱਛਾ, ਕਿਉਂਕਿ ਬਸ ਜਦੋਂ ਤੋਂ ਕੱਲ ਤੋਂ ਇਹ ਅਰਲੀਅਰ ਇਨ ਦ ਡੇ ਇਹ ਗੱਲ ਆ ਗਈ ਸੀ ਵੀ ਕੰਜ਼ਰਵੇਟਿਵ ਹੁਣ ਸਿੱਧੀ ਮੰਗ ਹੀ ਕਰ ਰਹੇ ਨੇ ਕਿ ਜੀ $1 billion ਦਾ ਕੈਨੇਡਾ ਇਨਫਰਾਸਟਰਕਚਰ ਬੈਂਕ, ਜਿਹੜਾ ਕਿ ਫੈਡਰਲ ਇਨਫਰਾਸਟਰਕਚਰ ਬੈਂਕ ਆ, ਵੀ ਉਹਦੇ ਰਾਹੀਂ ਦਿੱਤਾ ਜਾਣ ਵਾਲਾ ਲੋਨ ਕੈਂਸਲ ਕੀਤਾ ਜਾਵੇ। ਕੱਲ ਫਿਰ ਸਵਾਲ ਇਹ ਵੀ ਉੱਠਿਆ ਸੀ ਪੀਅਰ ਪੋਲੀਐਫ ਵਾਸਤੇ ਵੀ ਇਹਦੇ ਨਾਲ BC ਫੈਰੀਜ਼ ਨੂੰ, ਕਿਉਂਕਿ ਘੱਟ ਵਿਆਜ ਦਰ ਤੇ ਲੋਨ ਮਿਲਣਾ, ਇਹ $650 million ਦੇ ਇੰਟਰਸਟ ਦੇ ਵਿੱਚ, ਇੰਟਰਸਟ ਪੇਮੈਂਟਸ ਦੇ ਵਿੱਚ ਉਹਨਾਂ ਨੂੰ ਬਚਤ ਹੋਣੀ ਆ, ਵੀ ਜਿਹੜੇ ਉਹ ਪੈਸੇ, ਜੇ ਮੰਨ ਲਓ ਤੁਸੀਂ ਆ $1 billion ਦਾ ਲੋਨ ਸੱਚੀ ਕੈਂਸਲ ਹੋ ਜਾਂਦਾ, BC ਫੈਰੀਜ਼ ਨੂੰ ਪੈਸੇ ਕਿਤੋਂ ਹੋਰੋਂ ਜੁਟਾਉਣੇ ਪੈਣਗੇ, ਉਹਨਾਂ ਨੂੰ ਮਹਿੰਗਾ ਲੋਨ ਮਿਲੇਗਾ। ਉਹਦਾ ਮਤਲਬ ਇਹ ਹੋਏਗਾ ਕਿ ਜਿਹੜੀ ਆ $650 million ਦੀ ਲਗਭਗ ਸੇਵਿੰਗ ਹੋਣੀ ਸੀ ਵਿਆਜ ਦੇ ਵਿੱਚ, ਉਹ ਨਹੀਂ ਹੋਏਗੀ। ਫਿਰ ਉਹ ਜਿਹੜੀ ਕੋਸਟ ਆ ਅਲਟੀਮੇਟਲੀ BC ਫੈਰੀਜ਼ ਦੀ, ਜਿਹੜੀਆਂ ਸਵਾਰੀਆਂ ਨੇ, ਮੁਸਾਫਰ ਨੇ, ਉਹਨਾਂ ਦੇ ਸਿਰ 'ਤੇ ਹੀ ਜਾਊਗੀ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਦੇ ਬਾਰੇ ਕੋਈ ਸਪਸ਼ਟ ਆਨਸਰ ਹੈ ਨਹੀਂ।
ਸੋ ਮੈਂ ਪੁੱਛਿਆ ਉਹਨਾਂ ਨੂੰ ਇਹ, ਮੈਂ ਕਿਹਾ BC ਫੈਰੀਜ਼ ਵਾਲੇ ਕਹਿੰਦੇ ਵੀ ਜੇ ਆਪਾਂ ਕਿਤੋਂ ਹੋਰ ਖਰੀਦਦੇ ਤਾਂ $1.2 billion ਸਾਨੂੰ ਜ਼ਿਆਦਾ ਖਰਚ ਕਰਨੇ ਪੈਣੇ ਸੀ। ਤੇ ਫਿਰ ਉਹੀ ਕਹਿੰਦੇ ਆ, ਕਹਿੰਦੇ ਵੀ ਜਿਹੜੀਆਂ ਇਹ ਤਾਂ ਆਪਾਂ ਜੋਬਸ ਜਿਹੜੀਆਂ ਆਊਟਸੋਰਸ ਕਰ ਰਹੇ ਹਾਂ, ਵੀ ਸਾਨੂੰ ਸੋਚਣਾ ਪੈਣਾ ਵੀ ਅਸੀਂ ਇੱਥੇ ਡੋਮੈਸਟਿਕ ਕਹਿੰਦੇ ਪ੍ਰੋਡਕਸ਼ਨ ਕਰੀਏ, ਫੈਡਰਲ ਸਰਕਾਰ ਨੂੰ ਹੋਰ ਇਨਵੈਸਟਮੈਂਟਸ ਕਰਨੀਆਂ ਚਾਹੀਦੀਆਂ ਨੇ, ਉਹੀ ਜਿਹੜਾ ਸਿਆਸੀ ਇੱਕ ਬਿਆਨ ਹੁੰਦਾ। ਸੋ ਆਹ ਸਾਰੀ ਗੱਲਬਾਤ। ਫਿਰ ਅੱਛਾ, ਮੈਂ ਉਹਨਾਂ ਨੂੰ ਪੁੱਛਿਆ ਕਿ ਬਜਟ ਹੁਣ ਪ੍ਰੈਜੈਂਟ ਕਰਨਾ ਸਰਕਾਰ ਨੇ ਫਾਲ ਦੇ ਵਿੱਚ, ਵੀ ਇਹਦੇ ਵਿੱਚ ਮਾਰਕ ਕਾਰਨੀ ਜਿਹੜੀ ਗੱਲ ਕਰ ਰਹੇ ਆ ਕਿ ਕੈਪੀਟਲ ਸਾਈਡ ਵੱਖਰੀ ਤੇ ਓਪਰੇ ਡੇਵਿਡ ਈਬੀ ਮੈਂ ਪਤਾ ਨਹੀਂ ਕਿਉਂ ਕਹਿਣਾ, ਪੀਅਰ ਪੋਲੀਅਮ ਨੇ ਕਿਹਾ ਕਹਿੰਦੇ ਕਿ ਇਹ ਤਾਂ ਦਿਸ ਇਜ਼ ਜਸਟ ਲਾਈਕ ਕੁਕਿੰਗ ਦ ਬੁੱਕਸ, ਵੀ ਇਹ ਤਾਂ ਵਹੀ ਖਾਤਿਆਂ ਦੇ ਵਿੱਚ ਹੇਰਾ ਫੇਰੀ ਕਰਨ ਬਰਾਬਰ ਹੈ,
ਲੋਕਾਂ ਨੂੰ ਝਕਾਨੀ ਦੇਣ ਦੀ।
ਉਹਨਾਂ ਮੈਂ ਕਿਹਾ ਵੀ ਇਹ ਕਿਵੇਂ, ਕਹਿੰਦੇ ਕਿ ਇਹਨਾਂ ਨੇ ਕਰਨਾ ਕੀ ਹੈ, ਸੋ ਇਹ ਪੀਅਰ ਪੋਲੀਅਮ ਲੀਡਰ ਆਫ ਕੰਜ਼ਰਵੇਟਿਵ ਪਾਰਟੀ ਇਹ ਦਾਅਵਾ ਕਰ ਰਹੇ ਨੇ, ਹਾਲਾਂਕਿ ਮਾਰਕ ਕਾਰਨੀ ਨੇ ਇੱਦਾਂ ਕਦੇ ਵੀ ਨਹੀਂ ਕਿਹਾ ਤੇ ਉਹਨਾਂ ਦਾ ਆਈ ਐਮ ਸ਼ੋਰ ਫਾਰਮੂਲਾ ਇਹ ਨਹੀਂ ਹੋਏਗਾ ਜਾਂ ਵੱਖਰਾ ਹੋਏਗਾ, ਪਰ ਪੀਅਰ ਪੋਲੀਅਮ ਇਹ ਕਹਿ ਰਹੇ ਨੇ, ਕਹਿੰਦੇ ਵੀ ਮੈਨੂੰ ਇੱਦਾਂ ਲੱਗਦਾ ਵੀ ਮਾਰਕ ਕਾਰਨੀ ਨੇ ਕੀ ਕਰਨਾ ਵੀ ਕੈਪ ਓਪਰੇਸ਼ਨਲ ਸਾਈਡ ਤੋਂ ਬਹੁਤ ਸਾਰੇ ਖਰਚੇ ਚੁੱਕ ਕੇ
ਕੈਪੀਟਲ
ਵਾਲੇ ਪਾਸੇ ਕਹਿੰਦੇ ਵੀ ਧੱਕੇ ਨਾਲ ਪਾ ਦੇਣੇ ਆ, ਤੇ ਕਹਿੰਦੇ ਫਿਰ ਕਹਿਣਾ ਦੇਖੋ ਜੀ ਓਪਰੇਟਿੰਗ ਸਾਈਡ ਵਾਲਾ ਬਜਟ ਸਾਡਾ ਬੈਲੈਂਸ ਹੋ ਗਿਆ। ਕਹਿੰਦੇ ਇਟਸ ਜਸਟ ਲਾਈਕ ਉਹਨਾਂ ਨੇ ਐਗਜ਼ਾਮਪਲ ਦਿੱਤੀ, ਕਹਿੰਦੇ ਵੀ ਤੁਹਾਡਾ ਕ੍ਰੈਡਿਟ ਕਾਰਡ ਦਾ ਤੁਹਾਡਾ ਡੈਟ $50,000 ਹੋ ਗਿਆ ਤੇ ਤੁਸੀਂ ਉਹਦੇ ਚੋਂ $25,000 ਡੈਟ ਚੱਕ ਕੇ ਕਹਿੰਦੇ ਕਿਸੇ ਹੋਰ ਕ੍ਰੈਡਿਟ ਕਾਰਡ ਤੇ ਟ੍ਰਾਂਸਫਰ ਕਰਤਾ, ਕਹਿੰਦੇ ਕਰਜ਼ਾ ਦਾ ਤੁਹਾਨੂੰ ਜਿਹੜਾ ਵਿਆਜ ਆ ਜਿਹੜਾ ਕਰਜ਼ਾ ਉਹ ਤਾਂ $50,000 ਦੇ ਕਰਜ਼ੇ ਤੇ ਦੇਣਾ ਪੈਣਾ ਵਿਆਜ, ਕਹਿੰਦੇ ਉਹ ਵਿਆਜ ਤਾਂ ਤੁਹਾਡਾ $25,000 ਤੇ ਨਹੀਂ ਹੋ ਜਾਣਾ, ਵੀ ਦੂਜੇ ਕ੍ਰੈਡਿਟ ਕਾਰਡ ਤੇ ਭਾਵੇਂ ਪਾ ਦਿਓ ਭਾਵੇਂ ਤੀਜੇ ਤੇ ਪਾ ਦਿਓ ਵਿਆਜ ਤਾਂ ਪੈਣਾ ਹੀ ਹੈ,
ਦੂਜੇ ਕ੍ਰੈਡਿਟ ਕਾਰਡ ਦੀ ਵਿਆਜ ਦਰ ਹੋ ਸਕਦਾ ਜ਼ਿਆਦਾ ਹੀ ਹੋਵੇ।
ਹਾਂ, ਸੋ ਕਹਿੰਦੇ ਵੀ ਉਹ ਇਸ ਕਰਕੇ ਵੀ ਦਿਸ ਇਜ਼ ਲਾਈਕ ਕੁਕਿੰਗ ਦ ਬੁੱਕਸ, ਇਹ ਉਹਨਾਂ ਨੇ ਗੱਲ ਕਹੀ। ਫਿਰ ਮੈਂ ਪੁੱਛਿਆ ਮੈਂ ਕਿਹਾ ਵੀ ਤੁਸੀਂ ਬਜਟ ਦੇ ਵਿੱਚ ਇੱਕ ਚੀਜ਼ ਜਿਹੜੀ ਬਹੁਤ ਕਲੋਜ਼ਲੀ ਮੋਨੀਟਰ ਕਰੋਗੇ ਵੀ ਕਿਹੜੀ ਹੋਏਗੀ, ਕਹਿੰਦੇ ਵੀ ਇਹੀ, ਕਹਿੰਦੇ ਵੀ ਉਹ ਸਪੈਂਡਿੰਗ ਕੱਟਸ ਕਰ ਸਕਣਗੇ ਕਿ ਨਹੀਂ। ਮੈਂ ਕਿਹਾ ਚਿੱਠੀ ਤਾਂ ਲਿਖੀ ਹੈ ਫਾਈਨੈਂਸ ਮਿਨਿਸਟਰ ਨੇ ਵੀ 7.5% ਦੇ ਸਪੈਂਡਿੰਗ ਕੱਟ ਤੁਹਾਨੂੰ ਅਗਲੇ ਸਾਲ ਹੀ ਕਰਨੇ ਪੈਣੇ, ਵੀ ਉਹ ਤੁਹਾਨੂੰ ਲੱਗਦਾ ਵੀ ਹੋ ਜਾਣਗੇ, ਕਹਿੰਦੇ ਹੋ ਤਾਂ ਸਕਦੇ ਨੇ ਪਰ ਇਹਨਾਂ ਨੇ ਕਰਨੇ ਨਹੀਂ। ਇਹ ਪੀਅਰ ਪੋਲੀਅਮ ਨੇ ਕਿਹਾ, ਕਹਿੰਦੇ ਵੀ ਜਸਟਿਨ ਟਰੂਡੋ ਦੀ ਸਰਕਾਰ ਕੋਲ ਵੀ ਬੜੇ ਮੌਕੇ ਸੀਗੇ ਸਪੈਂਡਿੰਗ ਕੱਟਸ ਕਰਨ ਦੇ, ਪਰ ਉਹਨੇ ਕਦੇ ਕੀਤੇ ਨਹੀਂ, ਉਹਨਾਂ ਦੀ ਤਰਜੀਹ ਹੀ ਨਹੀਂ ਹੈ। ਫਿਰ ਉਹਨਾਂ ਨੂੰ ਮੈਂ ਇੰਟਰਨਲ ਬੈਰੀਅਰਸ ਬਾਰੇ ਪੁੱਛਿਆ, ਵੀ ਮੈਂ ਕਿਹਾ ਕੈਨੇਡੀਅਨ ਸੈਂਟਰ ਫਾਰ ਪਾਲਿਸੀ ਆਲਟਰਨੇਟਿਵ CCPA ਦੀ ਰਿਪੋਰਟ ਆ, ਵੀ ਦਿਸ ਇਜ਼ ਪੋਲੀਟੀਕਲ ਥੀਏਟਰ, ਕਹਿੰਦੇ ਆਈ ਵੁੱਡ ਅਗਰੀ ਵਿਦ ਇਟ। ਮੈਂ ਕਿਹਾ ਵੀ ਲੀਡਰ ਆਫ ਕੰਜ਼ਰਵੇਟਿਵ ਪਾਰਟੀ ਇਜ਼ ਅਗਰੀਇੰਗ ਵਿਦ ਅ CCPA ਰਿਪੋਰਟ, ਤੇ ਕਹਿੰਦੇ CCPA ਮਤਲਬ ਤੁਸੀਂ ਸੈਂਟਰ ਆਫ ਪਾਲਿਸੀ ਆਲਟਰਨੇਟਿਵ ਦੀ ਗੱਲ ਕਰ ਰਹੇ ਹੋ। ਮੈਂ ਕਿਹਾ ਹਾਂਜੀ ਹਾਂਜੀ, ਫਿਰ ਥੋੜਾ ਜਿਹਾ ਝੇਂਪ ਗਏ ਉਹ। ਫਿਰ ਕਹਿੰਦੇ ਯੈਸ, ਕਹਿੰਦੇ ਵੀ ਬਹੁਤ ਸਾਰੇ ਬੈਰੀਅਰਸ ਹਜੇ ਹੈਗੇ ਨੇ, ਦੇ ਸਟਿਲ ਐਗਜ਼ਿਸਟ, ਵੀ ਉਹ ਵੀ ਹਟਾਉਣੇ ਚਾਹੀਦੇ ਨੇ, ਮੋਰ ਨੀਡਸ ਟੂ ਬੀ ਡਨ।
ਅਸਰ ਜੀ ਐਗਜ਼ਾਮਪਲ ਇੱਕ, ਜਿਹੜੀ ਸਾਰੇ ਇੰਟਰਨਲ ਟ੍ਰੇਡ ਮਿਨਿਸਟਰਸ ਦੀ ਮੀਟਿੰਗ ਹੋ ਰਹੀ ਸੀ ਕਿਬੈਕ ਸਿਟੀ ਦੇ ਵਿੱਚ, ਜਿਹੜੀ ਦੋ ਦਿਨਾਂ ਦੀ ਮੀਟਿੰਗ ਕੱਲ੍ਹ ਹੋ ਕੇ ਹਟੀ ਆ, ਉਹਦੇ ਵਿੱਚ ਹੁਣ ਇਹ ਕਿਹਾ ਗਿਆ ਕਿ ਜਿਹੜੀ ਲਿਕਰ ਸੇਲਸ ਨੇ ਨਾ, ਉਹ 10 ਸੂਬੇ ਅਤੇ ਜਿਹੜੀ ਇੱਕ ਟੈਰੀਟਰੀ ਐਟਲੀਸਟ ਇੱਥੇ ਮੰਨ ਗਏ ਨੇ ਕਿ ਜੀ ਅਸੀਂ ਡਾਇਰੈਕਟ ਜਿਹੜੇ ਕੰਜ਼ਿਊਮਰਸ ਨੇ ਉਹ ਕਿਸੇ ਦੂਜੇ ਪ੍ਰੋਵਿੰਸ ਦੇ ਵਿੱਚ ਸਥਿਤ ਬਰੂਰੀ ਜਾਂ ਵਾਇਨਰੀ ਤੋਂ ਸਿੱਧਾ ਐਲਕੋਹਲ ਪਰਚੇਜ਼ ਕਰ ਸਕਣਗੇ। ਵੀ ਦੇਖੋ ਬਹੁਤ ਵੱਡਾ ਬੈਰੀਅਰ ਹਟਾ ਤਾ। ਜਦੋਂ ਇਹਦੇ ਬਾਰੇ ਗੱਲ ਕੀਤੀ ਇੱਥੋਂ ਦੀਆਂ ਸਥਾਨਕ ਵਾਇਨਰੀਜ਼ ਜਾਂ ਬਰੂਰੀਜ਼ ਦੇ ਨਾਲ ਵੱਖੋ ਵੱਖਰੇ ਸੂਬਿਆਂ 'ਚ, ਉਹ ਕਹਿੰਦੇ ਸਾਲ ਲੱਗ ਜਾਣਾ ਇਹਦੇ ਨਾਲ ਰਿਲੇਟਡ ਰੈਗੂਲੇਸ਼ਨਸ ਅਤੇ ਪੂਰਾ ਜਿਹੜਾ ਤਾਮਝਾਮ ਹੈ ਉਹਨੂੰ ਸੈੱਟ ਕਰਨ ਦੇ ਲਈ ਵੀ। ਕਹਿੰਦੇ ਹੁਣ ਅਸੀਂ ਇਹਦੇ ਬਾਰੇ ਕਿੱਥੇ ਆਪਣੀ ਆਪਣਾ ਉਤਸ਼ਾਹ ਦਿਖਾ ਦਈਏ, ਜਿਹੜੀ ਚੀਜ਼ ਨੂੰ ਅਨਾਊਂਸ ਤੁਸੀਂ ਅੱਜ ਕਰ ਰਹੇ ਹੋ ਪਰ ਕਹਿ ਰਹੇ ਹੋ ਲਾਗੂ ਹੁੰਦਿਆਂ ਹੁੰਦਿਆਂ ਸਾਲ ਲੱਗ ਜਾਣਾ, ਕਹਿੰਦੇ ਉਹਦਾ ਹੁਣ ਅਸੀਂ ਕਰੀਏ ਕੀ।
ਕਈ ਕਹਿ ਰਹੇ ਨੇ ਵੀ ਜਿਹੜੇ ਇਸ ਤਰ੍ਹਾਂ ਦੇ ਟ੍ਰੇਡ ਬੈਰੀਅਰਸ ਹਟਾ ਕੇ ਦੇ ਮਾਈਟ ਬੀ ਰਿਪਲੇਸਡ ਬਾਏ ਟੈਕਸੇਸ਼ਨ ਬੈਰੀਅਰਸ।
ਹਾਂ, ਵੀ ਉਹਦੀ ਥਾਂ 'ਤੇ ਇੱਦਾਂ ਨਾ ਹੋਵੇ ਕਿ ਜਿਹੜੇ ਵੱਖੋ ਵੱਖਰੇ ਸੂਬਾ ਸਰਕਾਰਾਂ ਨੇ ਉਹ ਕਹਿਣ, ਅੱਛਾ ਤੁਸੀਂ ਵਾਈਨ ਹੁਣ ਓਨਟੈਰੀਓ ਤੋਂ ਮੰਗਾਉਣੀ ਆ, ਅੱਛਾ ਅੱਛਾ ਉੱਥੇ ਦਾ 15% ਟੈਕਸ ਲੱਗੂਗਾ, ਜਾਂ ਉੱਥੇ 20%, ਜੋ ਵੀ ਹੈ,
ਜੋ ਵੀ ਹੈ, ਆਮ ਨਾਲੋਂ ਜ਼ਿਆਦਾ ਟੈਕਸ ਲੱਗੇਗਾ, ਇਹ ਵੀ ਹੋ ਸਕਦਾ। ਫਿਰ ਉਹਨਾਂ ਮੈਂ, ਅੱਛਾ ਪੀਅਰ ਪੋਲੀਅਮ ਨੇ ਵੀ ਪੁੱਛਿਆ, ਮੈਂ ਕਿਹਾ ਵੀ ਨਾਲੇ ਕਹਿੰਦੇ ਆ ਕਿ ਮਾਰਕ ਕਾਰਨੀ ਜੇ ਚਾਹੁਣ ਵੀ ਤੁਹਾਡਾ ਇਲੈਕਸ਼ਨ 2 ਫਰਵਰੀ ਤੱਕ ਉਹ ਡਿਲੇ ਕਰ ਸਕਦੇ ਸੀ, ਉਹਨਾਂ ਨੇ ਕੀਤਾ ਨਹੀਂ, ਸੋ ਵੁੱਡ ਯੂ ਲਾਈਕ ਟੂ ਥੈਂਕ ਦ ਪ੍ਰਾਈਮ ਮਿਨਿਸਟਰ? ਕਹਿੰਦੇ ਸ਼ੋਰ, ਕਹਿੰਦੇ ਉਹਨੇ ਹੀ ਡਿਡ ਦ ਰਾਈਟ ਥਿੰਗ, ਉਹਨਾਂ ਨੇ ਸਹੀ ਕੰਮ ਕੀਤਾ। ਕਹਿੰਦੇ ਜਦੋਂ ਮੇਰੀ ਗੱਲਬਾਤ ਉਹਨਾਂ ਨਾਲ ਹੋਈ ਸੀ ਤੇ ਉਹਨਾਂ ਨੇ ਉਦੋਂ ਕਿਹਾ ਸੀ ਵੀ ਆਪਾਂ ਇੱਦਾਂ ਕਰ ਸਕਦੇ ਹਾਂ, ਕਹਿੰਦੇ ਹੀ ਡਿਡ ਦ ਰਾਈਟ ਥਿੰਗ।
ਤੇ ਮਾਰਕ ਕਾਰਨੀ ਨੇ ਜਿਹੜੀ ਬਤੌਰ ਪ੍ਰਾਈਮ ਮਿਨਿਸਟਰ ਪਹਿਲੀ ਪ੍ਰੈਸ ਕਾਨਫਰੰਸ ਆਪਣੀ ਕੀਤੀ ਵੀ ਸੀ, ਉਹ 'ਚ ਉਹਨੇ ਕਿਹਾ ਸੀ
ਜ਼ਿਕਰ ਕੀਤਾ
ਕਿ ਮੈਂ ਪੀਅਰ ਪੋਲੀਅਮ ਨੂੰ ਕਹਿ ਦਿੱਤਾ ਹੋਇਆ ਮੈਂ ਕੋਈ ਗੇਮਸ ਨਹੀਂ ਖੇਡਣੀਆਂ, ਵੀ ਸਿੱਧਾ ਕੰਮ ਕਰਨਾ, 6 ਤੋਂ 6 ਬਾਏ ਇਲੈਕਸ਼ਨ ਕਾਲ ਕੀਤਾ ਜਾਏਗਾ, ਤੇ ਆਪਣੇ ਉਸ ਵਾਅਦੇ ਨੂੰ ਮਾਰਕ ਕਾਰਨੀ ਨੇ ਪੂਰਾ ਕੀਤਾ।
ਤੇ ਪਬਲਿਕ ਸੇਫਟੀ ਸਿਚੁਏਸ਼ਨ ਬਾਰੇ, ਐਕਸਟੋਰਸ਼ਨ ਬਾਰੇ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੋਰ ਇਹਨੂੰ ਐਡਰੈਸ ਕਰਨ ਵਾਸਤੇ, ਤੇ ਉਹਨਾਂ ਨੇ ਕਿਹਾ ਵੀ ਟਿਮ ਉੱਪਲ ਨੇ ਬੜਾ ਇੱਕ ਸ਼ਾਨਦਾਰ ਕਹਿੰਦੇ ਬਿੱਲ ਪ੍ਰਪੋਜ਼ ਕੀਤਾ ਹੋਇਆ, ਸਰਕਾਰ ਨੂੰ ਉਹ ਬਿੱਲ ਕਹਿੰਦੇ ਲਾਗੂ ਕਰਨਾ ਚਾਹੀਦਾ। ਕਹਿੰਦੇ ਵੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੇ ਐਕਸਟੋਰਸ਼ਨ ਵਾਸਤੇ ਵੀ ਇੱਕ ਮਿਨੀਮਮ ਮੈਂਡੇਟੋਰੀ ਸੈਂਟੈਂਸ ਹੋਣਾ ਚਾਹੀਦਾ, ਤੇ ਪਲੱਸ ਉਹਨਾਂ ਨੇ ਕਿਹਾ ਵੀ ਹੋਰ ਜਿਹੜੇ ਸਖਤ ਹੋਣੇ ਚਾਹੀਦੇ ਸਾਡੇ ਕਾਨੂੰਨ, ਵੀ ਲਿਬਰਲਸ ਨੇ ਕਾਨੂੰਨ ਬੜੇ ਸਾਡੇ ਇੰਨੇ ਢਿੱਲੇ ਕਰ ਦਿੱਤੇ ਨੇ, ਤੇ ਉਹਦੇ ਕਰਕੇ ਕਹਿੰਦੇ ਵੀ ਜਿਹੜੇ ਕ੍ਰਿਮੀਨਲਸ ਨੇ ਉਹ ਪਰਵਾਹ ਹੀ ਨਹੀਂ ਕਰਦੇ।
ਹੋ ਗਿਆ ਬਸ ਜੀ, ਹੋਰ ਕੋਈ ਸਵਾਲ?
ਹੋਰ ਵੀ ਬੜੀਆਂ ਗੱਲਾਂ
ਸਮਝਾਈਆਂ। ਹੁਣ ਆਹ ਜਿਹੜੀ ਵਸੂ ਜੀ ਕ੍ਰਾਈਮ ਵਾਲੀ ਗੱਲ ਹੈਗੀ ਆ, ਹੁਣ ਸਰੀ ਦੇ ਵਿੱਚ ਤੇ ਓਵਰਆਲ ਸਾਰੇ ਪਾਸੇ ਇੱਕ ਆ ਖਬਰ ਜਿਹੜੀ ਓਵਰਨਾਈਟ ਦੱਸਿਆ ਜਾ ਰਿਹਾ ਕਿ ਕਪਿਲ ਸ਼ਰਮਾ ਜਿਹੜਾ ਕੈਫੇ ਇੱਥੇ ਖੋਲਿਆ ਗਿਆ, ਸੋਫਟ ਲਾਂਚ ਕੀਤੀ ਗਈ ਸੀ ਉਹਦੀ ਪਿਛਲੇ ਦਿਨੀ, ਕੋਈ ਬਹੁਤਾ ਰੌਲਾ ਰੱਪਾ ਪਾ ਕੇ ਨਹੀਂ ਉਹਦਾ ਓਪਨਿੰਗ ਕੀਤੀ ਗਈ ਸੀ, 120 ਤੇ 84 ਐਵਨਿਊ ਤੇ ਇਹ ਕੈਪਸ ਕੈਫੇ ਦੇ ਨਾਂ ਤੋਂ ਜਿਹੜਾ ਕਿ ਐਸਟੈਬਲਿਸ਼ਮੈਂਟ ਇੱਥੇ ਖੋਲ੍ਹੀ ਗਈ ਆ। ਉਹਦੇ ਬਾਰੇ ਲੋਕਾਂ ਨੂੰ ਪਤਾ ਵੀ ਉਦੋਂ ਹੀ ਲੱਗਿਆ ਸੀ ਜਦੋਂ ਆਹ ਇੰਸਟਾਗ੍ਰਾਮ ਵਗੈਰਾ 'ਤੇ ਪੋਸਟ ਵਗੈਰਾ ਆਈਆਂ ਨਾ, ਉਸ ਤੋਂ ਇਲਾਵਾ ਕੋਈ ਬਹੁਤਾ ਸਥਾਨਕ ਪੁਲਿਸ ਵੱਲੋਂ ਇਸ ਬਾਰੇ ਕੋਈ ਸਟੇਟਮੈਂਟ ਜਾਂ ਕੋਈ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇ। ਸੋਸ਼ਲ ਮੀਡੀਆ 'ਤੇ ਇਹਦੇ ਬਾਰੇ ਇੰਡੀਅਨ ਮੀਡੀਆ ਦੇ ਵਿੱਚ ਇਹਨੂੰ ਲੈ ਕੇ ਕਾਫੀ ਤਰ੍ਹਾਂ ਦੀਆਂ ਰਿਪੋਰਟਸ ਆ ਰਹੀਆਂ ਨੇ। ਵੀਵ ਸੀਨ ਦੋਜ਼, ਪਰ ਅਸੀਂ ਹਜੇ ਹਾਲ ਦੀ ਘੜੀ ਉੱਤੋਂ ਗੁਰੇਜ਼ ਕਰਾਂਗੇ ਉੱਤੇ ਟਿੱਪਣੀ ਕਰਨ ਤੋਂ, ਜਦੋਂ ਤੱਕ ਇੱਥੇ ਅਧਿਕਾਰਤ ਤੌਰ 'ਤੇ ਇਸ ਗੱਲ ਬਾਰੇ ਕੋਈ ਹੋਰ ਪੁਸ਼ਟੀ ਨਹੀਂ ਆ ਜਾਂਦੀ। ਪਰ ਇੱਕ ਗੱਲ ਇਹ ਜ਼ਰੂਰ ਹੈ ਵਾਸੂ ਜੀ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਸ ਤਰ੍ਹਾਂ ਜੋ ਹਾਲਾਤ ਬਣੇ ਹੋਏ ਨੇ, ਅੱਜ ਸਵੇਰੇ ਵਟਸਐਪ 'ਤੇ ਮੈਸੇਜ ਆਇਆ ਸੀ, ਕਹਿੰਦੇ ਹੁਣ ਕਈਆਂ ਦੇ ਮਨ 'ਚ ਸਵਾਲ ਇਹ ਆ ਜਾਣਾ ਕਿ ਕੀ ਸਰੀ ਦੇ ਵਿੱਚ ਜਿਹੜਾ ਪੁਲਿਸ ਫੋਰਸ ਚੇਂਜ ਕਰਨ ਵਾਲਾ ਜਿਹੜਾ ਪੂਰੀ ਕਵੈਦ ਕੀਤੀ ਗਈ, ਹੁਣ ਕਈਆਂ ਦੇ ਮਨ 'ਚ ਕੁਐਸਚਨ ਇਹ ਹੈ ਵੀ ਕੀ ਉਹਦੇ ਨਾਲ ਕੋਈ ਫਰਕ ਪਿਆ ਵੀ ਹੈ ਕਿ ਨਹੀਂ। ਹਾਲ ਦੀ ਘੜੀ 'ਤੇ ਜਿਹੜਾ ਉਹ ਜੁਰਿਸਡਿਕਸ਼ਨਲ ਇੱਕ ਸੈਗਮੈਂਟੇਸ਼ਨ ਆ ਕਿ ਜੀ ਫਲਾਨੇ ਏਰੀਆ ਦੇ ਵਿੱਚ ਸਰੀ ਪੁਲਿਸ ਸਰਵਿਸ, ਇਸ ਏਰੀਆ ਦੇ ਵਿੱਚ ਆਰ ਸੀ ਐਮ ਪੀ ਦਾ ਜਿਹੜਾ ਹੁਣ ਪ੍ਰੋਵਿੰਸ਼ੀਅਲ ਯੂਨਿਟ ਮਦਦ ਕਰ ਰਿਹਾ ਸਰੀ ਪੁਲਿਸ ਸਰਵਿਸ ਦੀ, ਉਹ ਕੰਮ ਕਰੇਗਾ। ਈਵਨ ਐਕਸਟੋਰਸ਼ਨ ਵਾਲੇ ਮਾਮਲੇ, ਨੋਟ ਟੂ ਸੇ ਜਿਹੜੀ ਆਹ ਘਟਨਾ ਵਾਪਰੀ ਆ ਜੋ ਰਿਪੋਰਟ ਕੀਤੀ ਜਾ ਰਹੀ ਆ ਕੈਪਸ ਕੈਫੇ ਦੀ, ਉਹਦਾ ਇਹ ਨਹੀਂ ਪਤਾ ਵੀ ਮੋਟਿਵ ਕੀ ਸੀ, ਪਰ ਜੋ ਘਟਨਾਵਾਂ ਪਿਛਲੇ ਸਮੇਂ ਦੇ ਵਿੱਚ ਹੋਈਆਂ ਨੇ ਉਹਨੂੰ ਲੈ ਕੇ ਜੋ ਇਨਵੈਸਟੀਗੇਸ਼ਨ ਦੀਆਂ ਟੀਮਾਂ ਨੇ ਉਹਨਾਂ ਦਾ ਵੀ ਜਿਹੜਾ ਅਧਿਕਾਰ ਖੇਤਰ ਆ ਉਹ ਸਰੀ ਦੇ ਵਿੱਚ ਹੀ ਵੰਡਿਆ ਹੋਇਆ।
ਜਾਂ ਤਾਂ ਉਹ ਜਿਹੜਾ ਆਪਣੇ ਆਪ 'ਚ ਟੀਮਾਂ ਨੇ ਆਰਡਰ ਟੀਮਾਂ ਨੇ, ਸੋ ਆਰ ਸੀ ਐਮ ਪੀ ਦੀ ਐਕਸਟੋਰਸ਼ਨ ਨਾਲ ਸੰਬੰਧਿਤ ਵੱਖਰੀ ਟੀਮ ਹੈ ਜਿਹਦੇ ਬਾਰੇ ਉਹਨਾਂ ਨੇ ਰੀਸੈਂਟਲੀ ਦੱਸਿਆ। ਸਰੀ ਪੁਲਿਸ ਸਰਵਿਸ ਨੇ ਦੱਸਿਆ ਸੀ ਵੀ ਉਹਨਾਂ ਨੇ ਐਕਸਟੋਰਸ਼ਨ ਸੰਬੰਧੀ ਇੱਕ ਵੱਖਰੀ ਟੀਮ ਬਣਾਈ ਹੋਈ ਹੈ। ਸੋ ਯਾ ਇਹਨੂੰ ਲੈ ਕੇ ਸਵਾਲ ਤਾਂ ਹੈਗੇ ਨੇ, ਪਰ ਆਈ ਥਿੰਕ ਰਾਈਟ ਨਾਓ ਮਾਈਟ ਨਾਟ ਬੀ ਦਾ ਬੈਸਟ ਟਾਈਮ ਟੂ ਡੈਲਵ ਇਨ ਟੂ ਦੋਜ਼। ਬਾਅਦ ਵਿੱਚ ਮੈਨੂੰ ਲੱਗਦਾ ਕਿ ਇਹ ਸਵਾਲ ਜਿਹੜੇ ਨੇ ਪੁੱਛੇ ਜਾਣਗੇ ਤੇ ਪੁੱਛੇ ਜਾਣਗੇ।
ਪਰ ਉਹ ਸਵਾਲ ਪੁੱਛਿਆ ਇਹ ਤਾਂ ਹੈ ਹੀ ਹੈ ਨਾ ਵਾਸੂ ਜੀ ਕਿ ਦੇਖੋ ਜਦੋਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੁਣ ਪਿਛਲੇ ਕਿੰਨੇ ਸਮੇਂ ਤੋਂ ਹੁੰਦੀਆਂ ਜਾ ਰਹੀਆਂ ਨੇ, ਪਹਿਲਾਂ ਵੀ ਇਹਨੂੰ ਲੈ ਕੇ ਪਬਲਿਕ ਮੀਟਿੰਗਸ ਹੋਈਆਂ, ਫੋਰਮਸ ਹੋਏ, ਉਦੋਂ ਤੋਂ ਲੈ ਕੇ ਹੁਣ ਤੱਕ ਕਿਹੜੇ ਕੌਨਕ੍ਰੀਟ ਸਟੈਪਸ ਚੁੱਕੇ ਗਏ? ਐਟਲੀਸਟ ਚਲੋ ਹੁਣ ਇਹ ਜ਼ਰੂਰ ਹੋਇਆ ਕਿ ਪਿਛਲੇ ਦਿਨੀ ਆਹ ਫਿਰੌਤੀਆਂ ਵਾਲੇ ਮਾਮਲੇ ਦੇ ਵਿੱਚ ਸਰੀ ਪੁਲਿਸ ਸਰਵਿਸ ਨੇ ਦੋ ਜਣਿਆਂ ਨੂੰ ਅਰੈਸਟ ਜ਼ਰੂਰ ਕੀਤਾ। ਹਾਲ ਦੀ ਘੜੀ ਉਹਨਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ ਕਿਉਂਕਿ ਉਹਨਾਂ ਦੇ ਚਾਰਜਿਸ ਅਪਰੂਵ ਹੋਣ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਜੇ ਚਾਰਜਿਸ ਅਪਰੂਵ ਹੁੰਦੇ ਵੀ ਨੇ ਕਿ ਨਹੀਂ, ਸਮਾਂ ਕਿੰਨਾ ਲੱਗਦਾ ਉਸ ਸਭ ਦੇ ਵਿੱਚ, ਇਹ ਹੁਣ ਵਕਤ ਦੇ ਨਾਲ ਨਾਲ ਹੀ ਪਤਾ ਲੱਗੇਗਾ। ਪਰ ਐਜ਼ ਆਫ ਨਾਓ ਕਹਾਣੀ ਉੱਥੇ ਹੀ ਆ ਕਿ ਸਰੀ ਦੇ ਵਿੱਚ ਇਹਨਾਂ ਸ਼ੂਟ ਆਊਟਸ ਦੇ ਮਾਮਲੇ ਵਿੱਚ ਜਾਂ ਫਿਰੌਤੀ ਵਾਲੀ ਘਟਨਾਵਾਂ ਦੇ ਵਿੱਚ ਅਜੇ ਤੱਕ ਕਿਸੇ ਦੇ ਉੱਪਰ ਚਾਰਜਿਸ ਨਹੀਂ ਲੱਗੇ। ਐਡਮਿੰਟਨ ਦੇ ਵਿੱਚ ਅਤੇ ਪੀਲ ਰੀਜਨ ਦੇ ਵਿੱਚ ਅਜਿਹਾ ਹੋ ਚੁੱਕਾ ਹੋਇਆ, ਵਿਅਕਤੀਆਂ ਨੂੰ ਅਰੈਸਟ ਕਰਕੇ ਉਹਨਾਂ ਦੀ ਪ੍ਰੋਪਰ ਸ਼ਨਾਖਤ ਹੋ ਚੁੱਕੀ ਹੈ, ਚਾਰਜਿਸ ਲੱਗ ਚੁੱਕੇ ਨੇ, ਸਰੀ 'ਚ ਅਜਿਹਾ ਹੋਣਾ ਅਜੇ ਵੀ ਬਾਕੀ ਹੈ।
ਯਾ ਐਨ ਵਿਜੇ ਜੀ ਦੇਖੋ, ਜਦੋਂ ਪੁਲਿਸ ਟ੍ਰਾਂਜੈਕਸ਼ਨ ਦੀ ਗੱਲ ਵੀ ਚੱਲਦੀ ਸੀ
ਜੀ,
ਉਦੋਂ ਸਾਡੇ ਲਿਸਨਰ ਸਵਾਲ ਪੁੱਛਦੇ ਹੁੰਦੇ ਸੀ ਵੀ ਇਹਦੇ ਨਾਲ ਫਰਕ ਪੈਣਾ ਕੀ ਹੈ,
ਡੂ ਵੀ ਗੈਟ ਮੋਰ ਬੂਟਸ ਔਨ ਦ ਗਰਾਉਂਡ।
ਆਰ ਸੀ ਐਮ ਪੀ ਨੂੰ ਹਟਾ ਕੇ ਜੇ ਆਪਾਂ ਸਾਰੀ ਪੁਲਿਸ ਸਰਵਿਸ, ਇੱਕ ਲੋਕਲ ਮਿਊਨਿਸਪਲ ਸਰਵਿਸ ਲੈ ਕੇ ਵੀ ਆਉਂਦੇ ਹਾਂ ਪੁਲਿਸ ਸਰਵਿਸ, ਇਹਦੇ ਨਾਲ ਫਰਕ ਕੀ ਪੈਣਾ? ਦੱਸਿਆ ਹਮੇਸ਼ਾ ਇਹੀ ਜਾਂਦਾ ਰਿਹਾ ਕਿ ਜੀ ਇਹਦੇ ਨਾਲ ਹੋਏਗਾ ਕਿ ਜਿਹੜੀ ਪੁਲਿਸ ਸਰਵਿਸ ਦੀ ਅਕਾਊਂਟੇਬਿਲਿਟੀ ਆ ਵੀ ਉਹ ਅਸੀਂ ਆਟਵਾ ਤੋਂ ਲੈ ਕੇ ਅਸੀਂ ਵਾਪਸ ਸਰੀ ਲੈ ਆਵਾਂਗੇ,
ਡਿਸੀਜਨ ਮੇਕਿੰਗ ਤੇਜ਼ ਹੋਏਗੀ
ਵੀ ਜਿਹੜੀ ਉਹਦੇ ਵਿਲ ਬੀ ਰਿਸਪੋਂਸਿਬਲ ਟੂ ਦਾ ਸਰੀ ਪੁਲਿਸ ਬੋਰਡ, ਵੀ ਉਹ ਮਿਊਨਿਸਪਲ ਬੋਰਡ ਹੋਏਗੀ, ਵੀ ਉਹ ਮਿਊਨਿਸਪਲ ਅਕਾਊਂਟੇਬਿਲਿਟੀ ਹੋਏਗੀ। ਪਰ ਅਸੀਂ ਦੇਖਿਆ ਵੀ ਟ੍ਰਾਂਜੈਕਸ਼ਨ ਦੀ ਪ੍ਰਕਿਰਿਆ ਦੌਰਾਨ ਕਿ ਜੋ ਸਾਡੇ ਮਿਊਨਿਸਪਲ ਲੀਡਰਸ ਨੇ
ਜੀ ਜੀ,
ਉਹਨਾਂ ਦੀ ਤਾਂ ਸਰੀ ਪੁਲਿਸ ਸਰਵਿਸ ਨਾਲ ਬਣਦੀ ਨਹੀਂ
ਜੀ ਜੀ ਜੀ, ਯੈਸ
ਐਟਲੀਸਟ ਜਿਹੜੀ ਟ੍ਰਾਂਜੈਕਸ਼ਨ ਦੌਰਾਨ ਉਹਨਾਂ ਨੇ ਕੋਈ ਲੁਕੋ ਵੀ ਨਹੀਂ ਰੱਖਿਆ, ਉਹਦੀ ਮੁਖਾਲਫਤ ਕਰਦੇ ਰਹੇ ਵੀ ਹੁਣ ਚਲੋ ਸਰੀ ਪੁਲਿਸ ਸਰਵਿਸ ਬਣ ਗਈ ਆ, ਵੀ ਵੁੱਡ ਲਾਈਕ ਟੂ ਅਸਿਊਮ ਕਿ ਵੀ ਹੁਣ ਜਿਹੜੀ ਉਹ ਖਟਾਸ ਸੀ ਜਾਂ ਆਪਸ ਦੇ ਵਿੱਚ ਜਿਹੜੇ ਵਖਰੇਵੇਂ ਸਨ ਵੀ ਉਹਨਾਂ ਨੂੰ ਹੁਣ ਸਾਈਡ 'ਤੇ ਰੱਖ ਕੇ ਸਾਰੇ ਇਕੱਠੇ ਕੋਆਰਡੀਨੇਸ਼ਨ ਦੇ ਵਿੱਚ ਕੰਮ ਕਰ ਰਹੇ ਹੋਣਗੇ। ਪਰ ਜੋ ਮੇਨ ਕਾਰਨ ਦੱਸਿਆ ਜਾਂਦਾ ਸੀ ਸਰੀ ਪੁਲਿਸ ਸਰਵਿਸ ਸਥਾਪਿਤ ਕਰਨ ਦਾ ਜੋ ਮੇਨ ਫਾਇਦਾ ਹੋਏਗਾ, ਉਹ ਤਾਂ ਅਸੀਂ ਆਪ ਹੀ ਪਹਿਲਾਂ ਹੀ ਨਿਗੇਟ ਜਿਹਾ ਨਹੀਂ ਕਰ ਲਿਆ ਵੀ ਮਿਊਨਿਸਪਲ ਲੀਡਰਸ ਨੂੰ ਉਹ ਅਕਾਊਂਟੇਬਲ ਹੋਏਗੀ ਪੁਲਿਸ ਸਰਵਿਸ, ਤੇ ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਟ੍ਰਾਂਜੈਕਸ਼ਨ ਦੌਰਾਨ ਕਿ ਮਿਊਨਿਸਪਲ ਲੀਡਰਸ ਤਾਂ ਉਸ ਸਰਵਿਸ ਦੇ ਹੱਕ ਵਿੱਚ ਨਹੀਂ ਹੈਗੇ।
ਜੀ ਜੀ ਜੀ,
ਮੌਜੂਦਾ ਮਿਊਨਿਸਪਲ ਲੀਡਰ
ਇਸੇ ਕਰਕੇ ਇੱਕ ਜਿਹੜਾ ਲਾਅ ਸੀ ਉਹ ਪ੍ਰੋਵਿੰਸ਼ੀਅਲ ਸਰਕਾਰ ਨੇ ਪਾਸ ਕਰਤਾ ਸੀ, ਨਹੀਂ ਤਾਂ ਪਹਿਲਾਂ ਕੀ ਹੁੰਦਾ ਰਿਹਾ ਕਿ ਜਿਹੜਾ ਸ਼ਹਿਰ ਦਾ ਮੇਅਰ ਆ ਉਹ ਆਟੋਮੈਟਿਕਲੀ ਲੋਕਲ ਪੁਲਿਸ ਬੋਰਡ ਦਾ ਚੇਅਰਪਰਸਨ ਵੀ ਹੋਇਆ ਕਰਦਾ, ਤੇ ਫਿਰ ਇਹ ਕਾਨੂੰਨ ਪਾਸ ਕਰਨਾ ਪੈ ਗਿਆ ਸੀ ਇਸੇ ਤਲਖੀ ਨੂੰ ਵੇਖਦੇ ਹੋਏ ਕਿ ਜੇ ਲੋਕਲ ਪੁਲਿਸ ਬੋਰਡ ਚਾਹੇ ਤਾਂ ਉਹ ਆਪਣਾ ਕੋਈ ਹੋਰ ਲਹਿਦਾ ਜਿਹੜਾ ਚੇਅਰਪਰਸਨ ਆ ਉਹ ਇਲੈਕਟ ਕਰ ਸਕਦੇ ਨੇ ਕਿ ਮੇਅਰ ਆਟੋਮੈਟਿਕਲੀ ਲੋਕਲ ਪੁਲਿਸ ਬੋਰਡ ਦਾ ਚੇਅਰਪਰਸਨ ਨਹੀਂ ਹੋਏਗਾ।
ਐਂਡ ਅਗੇਨ ਇਟਸ ਨੋਟ ਟੂ ਸੇ ਕਿ ਵੀ ਜੋ ਵੀ ਸਾਰਾ ਕੁਝ ਹੋ ਰਿਹਾ ਵੀ ਜਿਹੜੇ ਐਕਸਟੋਰਸ਼ਨ ਨਾਲ ਸੰਬੰਧਿਤ ਫੋਨ ਕਾਲਸ ਜਾਂ ਜਿਹੜੇ ਕੋਈ ਵਾਇਲੈਂਟ ਇੰਸੀਡੈਂਟਸ ਹੋ ਰਹੇ ਨੇ, ਦਿਸ ਇਜ਼ ਨੋਟ ਬਿਕੋਜ਼ ਆਫ ਦਿਸ ਪੁਲਿਸ
ਟ੍ਰਾਂਜੈਕਸ਼ਨ,
ਕਿਉਂਕਿ ਸਿਰਫ ਸਰੀ ਤੱਕ ਮਹਦੂਦ ਨਹੀਂ ਹੈ ਸਮੱਸਿਆ, ਹੋਰਨਾਂ ਸ਼ਹਿਰਾਂ ਦੇ ਵਿੱਚੋਂ ਵੀ ਇਸ ਤਰ੍ਹਾਂ ਦੀਆਂ ਖਬਰਾਂ, ਮੰਦਭਾਗੀਆਂ ਖਬਰਾਂ ਆਉਂਦੀਆਂ ਰਹੀਆਂ ਨੇ ਤੇ ਅਜੇ ਵੀ ਆਉਂਦੀਆਂ ਰਹਿੰਦੀਆਂ ਨੇ। ਸੋ ਦਿਸ ਇਜ਼ ਨੋਟ ਜਸਟ ਲਿਮਿਟਡ ਟੂ ਸਰੀ ਐਂਡ ਦਿਸ ਇਜ਼ ਨੋਟ ਹੈਪਨਿੰਗ ਬਿਕੋਜ਼ ਆਫ ਦਿਸ ਟ੍ਰਾਂਜੈਕਸ਼ਨ, ਨੋਟ ਐਟ ਆਲ।
ਜਿਹੜੀ ਆਹ ਗੱਲ ਹੈ ਨਾ ਵੀ ਇਟਸ ਨੋਟ ਜਸਟ ਲਿਮਿਟਡ ਟੂ ਸਰੀ, ਹੁਣ ਇਲੀਗਲ ਕੰਸਟਰਕਸ਼ਨ ਵਾਲੇ ਮਾਮਲੇ ਵਿੱਚ ਦੇਖੋ ਬੜੀ ਗੱਲ ਚੱਲਦੀ ਪਈ ਹੈ, ਸਿਟੀ ਆਫ ਸਰੀ ਨੇ ਪਿਛਲੇ ਸਾਲ ਦੇ ਵਿੱਚ ਵੀ 70 ਤੋਂ ਵੱਧ ਨੋਟਿਸ ਜਾਰੀ ਕੀਤੇ, $50,000 ਤੋਂ ਵੱਧ ਫਾਈਨ ਕੀਤੇ ਗਏ ਨੇ ਇਲੀਗਲ ਕੰਸਟਰਕਸ਼ਨ ਕਰਨ ਵਾਲੇ ਰੈਜੀਡੈਂਟਸ ਨੂੰ ਸਰੀ ਦੇ ਵਿੱਚ। ਆਫਕੋਰਸ ਇਹ ਸਮੱਸਿਆ ਹੈਗੀ ਆ, ਦੇਰ ਇਜ਼ ਨੋ ਡਿਨਾਇੰਗ ਦ ਫੈਕਟ ਕਿ ਬਗੈਰ ਪਰਮਿਟ ਤੋਂ ਜਿਸ ਤਰ੍ਹਾਂ ਦੀ ਕੰਸਟਰਕਸ਼ਨ ਸਰੀ ਦੇ ਵਿੱਚ ਕੋਈ ਬੇਸਮੈਂਟ ਸਵੀਟ ਬਣਾ ਰਿਹਾ, ਕਿਸੇ ਨੇ ਬਾਰਡ ਦੇ ਵਿੱਚ ਪੰਜ ਅਪਾਰਟਮੈਂਟ ਬਣਾ ਲਏ, ਇੱਦਾਂ ਦੀਆਂ ਮਿਸਾਲਾਂ ਸਾਹਮਣੇ ਆ ਰਹੀਆਂ ਨੇ। ਪਰ ਇਹ ਵੀ ਰੀਜਨਲ ਪ੍ਰੋਬਲਮ ਹੈ। ਬਹੁਤ ਸਾਰੇ ਕੰਟਰੈਕਟਰਸ ਅਜਿਹੇ ਨੇ ਜਦੋਂ ਕਿਸੇ ਹੋਮ ਓਨਰ ਨੇ ਰੈਨੋਵੇਸ਼ਨ ਕਰਨੀ ਹੁੰਦੀ ਆ, ਕਹਿੰਦੇ ਤੁਹਾਨੂੰ ਪਰਮਿਟ ਲੈਣ ਦੀ ਲੋੜ ਕੋਈ ਨਹੀਂ। ਫਸਲ ਜੀ 10-12 ਸਾਲ 2014 ਦੀ ਗੱਲ ਆ, ਸਿਟੀ ਆਫ ਵੈਨਕੂਵਰ ਦੇ ਵਿੱਚ ਉਹਨਾਂ ਦੇ ਜਿਹੜੇ ਬਿਲਡਿੰਗ ਆਫੀਸ਼ੀਅਲ ਹੀ ਸੀਗੇ,
ਡੈਪਟੀ
ਜੀ
ਡੈਪਟੀ ਬਿਲਡਿੰਗ ਆਫੀਸਰ,
ਡੈਪਟੀ ਬਿਲਡਿੰਗ, ਹਾਂ, ਉਹਨਾਂ ਨੇ ਆਪਣੇ ਘਰ ਦੇ ਵਿੱਚ ਬਗੈਰ ਪਰਮਿਟ ਰੈਨੋਵੇਸ਼ਨ ਕਰਾ ਲਈ ਸੀ। ਵਿਸਲ ਬਲੋਅਰ ਨੇ ਕਿਸੇ ਨੇ ਜਾਣਕਾਰੀ ਸਾਂਝੀ ਕੀਤੀ, ਉਹਨਾਂ ਨੂੰ ਆਪਣੀ ਜੋਬ ਛੱਡਣੀ ਪੈ ਗਈ ਸੀ। ਪਰ ਇੱਕ ਗੱਲ, ਚਲੋ ਸਿਟੀ ਵੱਲੋਂ ਇਹਨੂੰ ਲੈ ਕੇ,
ਉਸ ਤੋਂ ਬਾਅਦ ਉਹਨੇ ਇੱਕ ਸਾਲ ਬਾਅਦ ਉਹਨੇ ਸੈਵਰੈਂਸ ਪੇ ਵੀ ਦਿੱਤੀ,
ਸੈਵਰੈਂਸ ਪੇ ਵੀ ਦਿੱਤੀ। ਪਰ ਦੇਖੋ ਸਿਟੀ ਵੱਲੋਂ ਜਿਹੜੀ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਜੀ ਅਸੀਂ ਇਲੀਗਲ ਕੰਸਟਰਕਸ਼ਨ ਨੂੰ ਠੱਲ ਪਾ ਸਕੀਏ, ਉਹਦਾ ਕੋਈ ਇੰਪੈਕਟ ਨਹੀਂ ਹੋ ਪਾ ਰਿਹਾ। ਬਾਵਜੂਦ ਇਸ ਦੇ ਕਿ ਇਨਫੋਰਸਮੈਂਟ ਵਧਾਉਣ ਵਾਸਤੇ ਇੱਕ ਟੀਮ ਵੀ ਲੈਦੀ ਬਣਾਈ ਗਈ ਸੀ 3 ਸਾਲ ਪਹਿਲਾਂ, ਥਿੰਗਸ ਆਰ ਨਾਟ ਉਹ ਅੰਡਰ ਕੰਟਰੋਲ ਨਹੀਂ ਆਉਂਦੀ ਪਈ। ਪਰ ਇਲੀਗਲ ਕੰਸਟਰਕਸ਼ਨ ਕਰਨ ਵਾਲੇ ਇਹ ਗੱਲ ਜ਼ਰੂਰ ਯਾਦ ਰੱਖਣ, ਮਕਸਦ ਇਹ ਹੈ ਇਹ ਗੱਲ ਹਾਈਲਾਈਟ ਕਰਨ ਦਾ ਕਿ ਜੇ ਖੁਦਾ ਨਾ ਖਾਸਤਾ ਕੋਈ ਇੰਸ਼ੋਰੈਂਸ ਕਲੇਮ ਤੁਹਾਡੀ ਉਸ ਪ੍ਰੋਪਰਟੀ ਦੇ ਉੱਪਰ ਉਤਪੰਨ ਹੋ ਜਾਂਦਾ ਜਿਹਦੇ ਵਿੱਚ ਕਿ ਇਸ ਤਰ੍ਹਾਂ ਕੁਝ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਆ, ਇੰਸ਼ੋਰੈਂਸ ਕੰਪਨੀ ਉਸ ਕਲੇਮ ਨੂੰ ਡਿਨਾਈ ਕਰ ਸਕਦੀ ਹੈ, ਅਤੇ ਫਿਰ ਬਹੁਤ ਵੱਡੀਆਂ ਮੁਸ਼ਕਲਾਂ ਪੈਦਾ ਹੋ ਸਕਦੀਆਂ ਨੇ।
ਹਾਂ, ਜਿਹੜਾ ਫਾਈਨ ਹੈ ਨਾ ਇਲੀਗਲ ਕੰਸਟਰਕਸ਼ਨ ਦਾ, ਅਨਪਰਮਿਟਿਡ ਕੰਸਟਰਕਸ਼ਨ ਦਾ, $500 ਹੁੰਦਾ ਸੀ 2022 ਦੇ ਵਿੱਚ, ਉਹਨੂੰ ਵਧਾ ਕੇ ਦੁੱਗਣਾ ਕਰ ਦਿੱਤਾ ਗਿਆ,
$1,000। ਉਹ ਕਈਆਂ ਵਾਸਤੇ ਉਹ ਕੋਸਟ ਆਫ ਡੂਇੰਗ ਬਿਜ਼ਨਸ ਆ।
ਜਿਹੜੇ ਇਹ ਨੋਟਿਸਿਸ, ਜਿਹੜੇ ਸਤਰਕ ਨੋਟਿਸਿਸ ਤੁਸੀਂ ਜ਼ਿਕਰ ਕੀਤਾ, ਇਹ ਜਿਹੜੇ ਇਨਫੋਰਸਮੈਂਟ ਨੋਟਿਸਿਸ ਨੇ ਸਿਟੀ ਦੇ, ਅਤੇ ਜਿਹੜੇ ਲੀਗਲ ਨੋਟਿਸਿਸ ਨੇ ਉਹ 11 ਜਿਹੜੇ ਨੇ ਪਿਛਲੇ ਇੱਕ ਸਾਲ ਦੌਰਾਨ ਜਾਰੀ ਕੀਤੇ ਗਏ ਨੇ। ਸਿਟੀ ਦਾ ਕਹਿਣਾ ਵੀ ਅਸੀਂ ਜੇ ਇਹਨਾਂ ਮਾਮਲਿਆਂ ਨੂੰ ਅਦਾਲਤ ਵਿੱਚ ਲੈ ਕੇ ਜਾਂਦੇ
ਹਾਂ
ਤਾਂ ਮਹਿੰਗਾ ਬਹੁਤ ਪੈਂਦਾ, ਕਹਿੰਦੇ ਲੀਗਲ ਪ੍ਰੋਸੀਡਿੰਗਸ ਆਰ ਵੈਰੀ ਐਕਸਪੈਂਸਿਵ।
ਜੀ, ਕੁਇਕਲੀ ਹੁਣ ਗੱਲ ਕਰੀਏ, ਟ੍ਰੈਜਰੀ ਬੋਰਡ ਵੱਲੋਂ ਇੱਕ ਇਹ ਹੁਕਮ ਦਿੱਤਾ ਗਿਆ ਹੈ, ਟ੍ਰੈਜਰੀ ਬੋਰਡ ਦੇ ਪ੍ਰੈਜ਼ੀਡੈਂਟ ਨੇ ਸ਼ਫਕਤ ਅਲੀ, ਉਹਨਾਂ ਨੇ ਇਹ ਕਿਹਾ ਕਿ ਰੈੱਡ ਟੇਪ ਦਾ ਰਿਵਿਊ ਕੀਤਾ ਜਾਵੇ, ਜਿੰਨੇ ਵੀ ਸਰਕਾਰੀ ਮਹਿਕਮੇ ਨੇ ਅਕਰੋਸ ਦਾ ਪਬਲਿਕ ਸਰਵਿਸ, ਇਹ ਦੇਖਿਆ ਜਾਵੇ ਕਿ ਲਾਲ ਫੀਤਾਸ਼ਾਹੀ ਕਿੱਥੇ ਕਿੱਥੇ ਕੰਮਾਂ ਦੇ ਵਿੱਚ ਆੜੇ ਆਉਂਦੀ ਪਈ ਹੈ। ਟ੍ਰੈਜਰੀ ਬੋਰਡ ਬੇਸਿਕਲੀ ਦੇਖੋ ਉਹ ਮਹਿਕਮਾ, ਉਹ ਬੋਰਡ ਹੈ ਜਿਹੜਾ ਰਿਸਪੋਂਸੀਬਲ ਹੁੰਦਾ ਸਰਕਾਰ ਦੀ ਸਪੈਂਡਿੰਗ ਅਤੇ ਐਡਮਿਨਿਸਟ੍ਰੇਟਿਵ ਮੈਨੇਜਮੈਂਟ ਵਾਸਤੇ, ਜਿਹੜੇ ਸਰਕਾਰ ਦੇ ਓਪਰੇਸ਼ਨਸ ਅਤੇ ਫਾਈਨੈਂਸਿਸ ਨੇ ਉਹਦਾ ਬੰਦੋਬਸਤ ਇਹਨਾਂ ਵੱਲੋਂ ਕੀਤਾ ਜਾਂਦਾ। ਵੀ ਇੱਕ ਜਿਹੜਾ ਡਿਪਾਰਟਮੈਂਟ ਆਫ ਫਾਈਨੈਂਸ ਆ, ਕਈਆਂ ਨੂੰ ਇਹ ਲੱਗਦਾ ਨਾ ਵੀ ਡਿਪਾਰਟਮੈਂਟ ਆਫ ਫਾਈਨੈਂਸ ਆ, ਤਜੋਰੀ ਉਹਨਾਂ ਕੋਲ ਆ। ਡਿਪਾਰਟਮੈਂਟ ਆਫ ਫਾਈਨੈਂਸ ਨੇ, ਵਿੱਤ ਮੰਤਰੀ ਨੇ ਬਜਟ ਬਣਾਉਣਾ, ਉਹਨਾਂ ਨੇ ਟੈਕਸੇਸ਼ਨ ਦੀ ਪੋਲਿਸੀ, ਫਿਸਕਲ ਪੋਲਿਸੀ ਤਿਆਰ ਕਰਨੀ ਆ ਕਿ ਮਾਲੀਆ ਇਕੱਠਾ ਕਿੱਥੋਂ ਕਿੱਥੋਂ ਅਤੇ ਕਿਵੇਂ ਕਿਵੇਂ ਹੋਣਾ। ਇਹਨਾਂ ਨੇ ਦੇਖਣਾ ਕਿ ਉਸ ਪੈਸਿਆਂ ਨੂੰ ਅੱਗੇ ਸਪੈਂਡ ਕਿਵੇਂ ਕਰਨਾ, ਕਿੱਥੇ ਕਿੱਥੇ ਪੈਸੇ ਐਲੋਕੇਟ ਕਰਨੇ ਨੇ। ਵੀ ਜੇ ਕਹਿ ਲਓ ਵੀ ਜੇ ਫਾਈਨੈਂਸ ਡਿਪਾਰਟਮੈਂਟ ਕੇਕ ਬੇਕ ਕਰਦਾ ਅਤੇ ਟ੍ਰੈਜਰੀ ਬੋਰਡ ਉਸ ਕੇਕ ਦੇ ਸਲਾਈਸਿਸ ਕੱਟ ਕੇ ਸਾਰਿਆਂ ਨੂੰ ਵੰਡ ਦਿੰਦਾ, ਭਾਈ ਤੁਹਾਨੂੰ ਤੁਹਾਨੂੰ ਇੰਨਾ ਮਿਲੇਗਾ, ਤੁਹਾਨੂੰ ਇੰਨਾ ਮਿਲੇਗਾ।
ਉਹੀ ਟ੍ਰੈਜਰੀ ਬੋਰਡ ਆ ਜਿਹਦੇ ਪ੍ਰੈਜ਼ੀਡੈਂਟ ਬਣੇ ਸਨ ਅਨੀਤਾ ਆਨੰਦ।
ਹਾਂਜੀ,
ਜਦੋਂ ਉਹਨਾਂ ਨੇ ਚਿੱਠੀਆਂ ਲਿਖੀਆਂ ਸੀ ਸਾਰੇ ਡਿਪਾਰਟਮੈਂਟਸ ਨੂੰ ਕਿ ਤੁਸੀਂ $15 billion ਬਚਾਉਣੇ ਆ ਆਪਾਂ ਅਗਲੇ ਕੁਝ ਸਮੇਂ ਦੇ ਵਿੱਚ, ਉਹਨਾਂ ਨੇ ਜਿਹੜਾ ਟਾਰਗੇਟ ਦਿੱਤਾ ਸੀ
ਜੀ।
ਸੋ ਇਹ ਉਹੀ ਟ੍ਰੈਜਰੀ ਬੋਰਡ ਆ
ਤੇ ਚਿੱਠੀਆਂ। ਹਾਂਜੀ, ਪਿਛਲੇ ਦਿਨੀ ਜਿਹੜੀ ਚਿੱਠੀਆਂ ਸੀਗੀਆਂ ਉਹ ਵਿੱਤ ਮੰਤਰੀ ਫਰਾਂਸੁਆ ਫਿਲੀਪ ਸ਼ੈਂਪੇਨ ਨੇ ਮੰਤਰੀਆਂ ਨੂੰ ਲਿਖੀਆਂ ਸੀ, ਜਿਹਦੇ ਵਿੱਚ ਉਹਨਾਂ ਨੇ ਉਹ ਬੱਚਤਾਂ ਦਾ ਦੀ ਗੱਲ ਆਖੀ ਸੀ, ਜਿਹਦਾ ਤੁਸੀਂ ਪਹਿਲਾਂ ਜ਼ਿਕਰ ਕਰ ਹਟੇ ਹੋ ਅਰਲੀਅਰ ਇਨ ਦਾ ਸੈਗਮੈਂਟ ਐਜ਼ ਵੈਲ, ਕਿ ਜੀ ਅਗਲੇ ਸਾਲ ਦੇ ਵਿੱਚ 7.5% ਤੁਸੀਂ ਆਪਣੇ ਟੋਟਲ ਡਿਪਾਰਟਮੈਂਟ ਦੇ ਖਰਚੇ ਦੇ ਵਿੱਚੋਂ ਸੇਵਿੰਗ ਕਰਨੀ ਹੈ, ਐਂਡ ਉਸ ਤੋਂ ਅਗਲੇ ਸਾਲ 10%, ਉਸ ਤੋਂ ਅਗਲੇ ਸਾਲ 15% ਦਾ ਟੀਚਾ।
ਜਿਹੜੀ ਕੋਈ ਨਵੀਂ ਜੇ ਸਾਡੇ ਕੋਲੋਂ ਫੰਡਿੰਗ ਮੰਗੋਗੇ,
ਹਾਂ,
ਉਹ ਤੁਹਾਨੂੰ ਅਰਜ਼ੀ ਜਿਹੜੀ ਪ੍ਰੋਪਰਲੀ ਲਿਖ ਕੇ ਪ੍ਰੂਵ ਕਰਕੇ ਵੀ ਤੁਹਾਨੂੰ ਖਰਚੇ ਜਿਹੜੇ ਨੇ ਜੈਨੂਅਨਲੀ ਤੁਹਾਨੂੰ ਇਹ ਪੈਸੇ ਚਾਹੀਦੇ ਨੇ, ਫਿਰ ਸਾਨੂੰ ਅਰਜ਼ੀ ਭੇਜਿਓ, ਫਿਰ ਅਸੀਂ ਕੰਸਿਡਰ ਕਰਾਂਗੇ।
ਤੇ ਤੁਹਾਡੇ ਵਾਸਤੇ ਰਿਕੁਐਸਟ, ਤੁਹਾਡੇ ਵੱਲੋਂ ਰਿਕੁਐਸਟ ਕੀਤੀ ਗਈ ਨਵੀਂ ਫੰਡਿੰਗ, ਇਹ ਵੀ ਦੇਖਿਓ ਵੀ ਤੁਸੀਂ ਆਲਰੇਡੀ ਆਪਣੇ ਬਾਕੀ ਦੇ ਫੰਡਸ ਦੇ ਵਿੱਚੋਂ ਕਿਤੋਂ ਰੀਐਲੋਕੇਟ ਕਰਕੇ ਉਹ ਪੈਸੇ ਕਹਿ ਲਓ ਕਿ ਪ੍ਰਬੰਧ ਕਰਨ ਦਾ, ਹਾਂ, ਤੁਸੀਂ ਕੋਸ਼ਿਸ਼ ਕੀਤੀ ਕਿ ਨਹੀਂ। ਅਤੇ ਜਿਹੜਾ ਤੁਹਾਡੀ ਨਵੀਂ ਫੰਡਿੰਗ ਦੀ ਰਿਕੁਐਸਟ ਹੈ ਉਹ ਸਰਕਾਰ ਦੇ ਜਿਹੜਾ ਹੁਣ ਇਕਨੋਮਿਕ ਏਜੰਡਾ ਹੈ ਗਰੋਥ ਦਾ, ਉਹਦੇ ਨਾਲ ਮੇਲ ਖਾਣੀ ਚਾਹੀਦੀ ਹੈ,
ਕਿਸੇ ਐਗਜ਼ਿਸਟਿੰਗ ਪ੍ਰੋਗਰਾਮ ਨੂੰ ਡੁਪਲੀਕੇਟ ਨਾ ਕਰਦੀ ਹੋਵੇ, ਉਹਨੂੰ ਕੰਪਲੀਮੈਂਟ ਕਰਦੀ ਹੋਵੇ, ਫਿਰ ਅਸੀਂ ਕੰਸਿਡਰ ਕਰਾਂਗੇ,
ਫਿਰ ਕੰਸਿਡਰ ਕਰਾਂਗੇ। ਇਹ ਚਿੱਠੀ ਤਾਂ ਲਿਖੀ ਸੀ ਫਾਈਨੈਂਸ ਮਿਨਿਸਟਰ ਫਰਾਂਸੁਆ ਫਿਲੀਪ ਸ਼ੈਂਪੇਨ ਨੇ। ਹੁਣ ਵਾਸੂ ਜੀ, ਟ੍ਰੈਜਰੀ ਬੋਰਡ ਦੇ ਪ੍ਰੈਜ਼ੀਡੈਂਟ ਸ਼ਫਕਤ ਅਲੀ ਵੱਲੋਂ ਚਿੱਠੀਆਂ ਮੰਤਰੀਆਂ ਨੂੰ ਭੇਜੀਆਂ ਗਈਆਂ ਨੇ, ਜਿਹਦੇ ਵਿੱਚ ਮਿਨਿਸਟਰਸ ਨੂੰ ਇਹ ਕਿਹਾ ਗਿਆ ਵੀ ਤੁਸੀਂ ਇੱਕ ਤਾਂ ਆਪੋ ਆਪਣੀਆਂ ਮਿਨਿਸਟਰੀਜ਼ ਦੇ ਵਿੱਚ ਜਿਹੜੀਆਂ ਵੱਖੋ ਵੱਖਰੀਆਂ ਰੈਗੂਲੇਸ਼ਨਸ ਨੇ ਉਹਨਾਂ ਦਾ ਰਿਵਿਊ ਕਰ ਲਓ। ਇਹ ਦੇਖੋ ਕਿ ਜਿਹੜੀ ਫਾਲਤੂ ਦੀ ਬਿਊਰੋਕਰੇਸੀ ਆ ਤੁਹਾਡੇ ਮੰਤਰਾਲੇ ਦੇ ਵੱਖੋ ਵੱਖਰੇ ਕਾਰਜਾਂ ਦੇ ਵਿੱਚ, ਉਹਨੂੰ ਕਿਵੇਂ ਇਲੀਮੀਨੇਟ ਕੀਤਾ ਜਾ ਸਕਦਾ, ਇਹਦੇ ਨਾਲ ਸੰਬੰਧਿਤ ਜਿਹੜੀਆਂ ਪ੍ਰਪੋਜ਼ਲਸ ਨੇ 60 ਦਿਨਾਂ ਦੇ ਅੰਦਰ ਅੰਦਰ within 60 days ਇਹ ਜਮ੍ਹਾਂ ਕਰਾਉਣੀਆਂ ਪੈਣਗੀਆਂ
ਸਾਰੇ ਮੰਤਰੀਆਂ ਨੂੰ।
ਯੈਸ,
ਸੋ ਇਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੇ ਸਾਡੇ ਆਊਟਡੇਟਿਡ ਅਤੇ ਕੰਪਲੀਕੇਟਿਡ ਰੂਲਸ ਨੇ, ਰੂਲਸ ਅਤੇ ਰੈਗੂਲੇਸ਼ਨਸ, ਕਹਿੰਦੇ ਉਹਨਾਂ ਨੂੰ ਸਕ੍ਰੈਪ ਕਰਨਾ ਸਾਡਾ ਟੀਚਾ ਹੈ, ਅਤੇ ਜਿਹੜੇ ਕੋਈ ਰੂਲਸ ਪ੍ਰੋਵਿੰਸ਼ੀਅਲ ਰੈਗੂਲੇਸ਼ਨਸ ਦੇ ਨਾਲ ਓਵਰਲੈਪ ਕਰਦੇ ਨੇ, ਵੀ ਕੋਈ ਪ੍ਰੋਵਿੰਸ਼ੀਅਲ ਸਰਕਾਰ ਨੇ ਪਹਿਲਾਂ ਹੀ ਕੋਈ ਲਾਇਸੈਂਸ ਦੀ ਰਿਕੁਆਇਰਮੈਂਟ ਰੱਖੀ ਹੋਈ ਹੈ, ਫੈਡਰਲ ਸਰਕਾਰ ਨੇ ਵੀ ਉਦਾਂ ਦੀ ਜੇ ਕੋਈ ਰਿਕੁਆਇਰਮੈਂਟ ਰੱਖੀ ਹੋਈ ਡੁਪਲੀਕੇਸ਼ਨ ਜੇ ਹੋ ਰਹੀ ਹੈ ਰੈਗੂਲੇਸ਼ਨਸ ਦੀ ਉਹਨੂੰ ਸਕ੍ਰੈਪ ਕਰਨਾ,
ਜਿਵੇਂ ਕਿ C5 ਜਿਹੜਾ ਬਿੱਲ ਸੀ ਵਾਸੂ ਜੀ ਉਹਦੇ ਵਿੱਚ ਜਿਹੜਾ ਇਨਵਾਇਰਮੈਂਟਲ ਅਸੈਸਮੈਂਟ ਵਾਲੀ ਗੱਲ ਸੀ ਕਿ ਜੇ ਸੂਬਾ ਕਿਸੇ ਸਰਕਾਰ ਨੇ ਕਿਸੇ ਪ੍ਰੋਜੈਕਟ ਨੂੰ ਮਾਨਤਾ ਦੇ ਦਿੱਤੀ ਹੋਈ ਆ ਤਾਂ ਫਿਰ ਫੈਡਰਲ ਸਰਕਾਰ ਵੱਲੋਂ ਜਿਹੜਾ ਉਹਦਾ ਇਨਵਾਇਰਮੈਂਟਲ ਰਿਵਿਊ ਨਹੀਂ ਕੀਤਾ ਜਾਏਗਾ ਕਿਉਂਕਿ ਉੱਥੇ ਓਵਰਲੈਪ ਸੀ। ਸੋ ਇਸੇ ਤਰ੍ਹਾਂ ਦੇ ਓਵਰਲੈਪਸ ਕੀ ਵੱਖੋ ਵੱਖਰੇ ਡਿਪਾਰਟਮੈਂਟਸ ਦੇ ਵਿੱਚ ਵੱਖੋ ਵੱਖਰੇ ਕੰਮਾਂ ਦੇ ਵਿੱਚ ਹੋਰ ਐਗਜ਼ਿਸਟ ਕਰਦੇ ਨੇ, ਉਹਨਾਂ ਨੂੰ ਆਈਡੈਂਟੀਫਾਈ ਕਰਕੇ ਹਟਾਉਣ ਸੰਬੰਧੀ ਜਿਹੜਾ ਕੰਮ ਹੈ ਉਹ ਫੈਡਰਲ ਮੰਤਰੀਆਂ ਨੂੰ ਕਰਨਾ ਪਏਗਾ।
ਪ੍ਰਧਾਨ ਮੰਤਰੀ ਨੇ ਵੀ ਇਸ ਸੰਬੰਧ ਵਿੱਚ ਕੱਲ੍ਹ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਤੇ ਉਹ ਕਹਿੰਦੇ ਇਟਸ ਟਾਈਮ ਟੂ ਮੇਕ ਗਵਰਨਮੈਂਟ ਮੋਰ ਐਫੀਸ਼ੀਐਂਟ, ਮੇਕ ਇਟਸ ਪ੍ਰੋਸੈਸਿਸ ਮੋਰ ਇਫੈਕਟਿਵ ਐਂਡ ਟੂ ਕੈਟਲਾਈਜ਼ ਮੋਰ ਪ੍ਰਾਈਵੇਟ ਕੈਪੀਟਲ ਸੋ ਦੈਟ ਵੀ ਕੈਨ ਬਿਲਡ ਦ ਸਟਰੋਂਗੈਸਟ ਇਕਨੋਮੀ ਇਨ ਦਾ G7।
ਇਹਨੂੰ ਇਦਾਂ ਵੀ ਕਿਹਾ ਜਾ ਸਕਦਾ ਵੀ ਉਹਨਾਂ ਨੇ ਕਿਹਾ ਮੇਕ ਕੈਨੇਡਾ ਗ੍ਰੇਟ ਅਗੇਨ।
ਵਿਜੇ ਜੀ
ਦੇਖੋ ਗੱਲਾਂ ਤਾਂ ਉਦਾਂ ਦੀਆਂ ਹੀ ਆ,
ਸ਼ਰਾਰਤ ਨਹੀਂ ਕਰਨੀ। ਸੋ ਅੱਛਾ ਇਹ ਜਿਹੜੀ ਗੱਲ ਆ ਵੀ ਇਹ ਕਿਉਂ ਹੋ ਰਹੀ ਆ ਕਿ ਅਸੀਂ ਜਿਹੜੀ ਬਿਊਰੋਕਰੇਸੀ ਦੇ ਵਿੱਚ ਜਿਹੜੀ ਐਕਸੈਸਿਵ ਬਿਊਰੋਕਰੇਸੀ ਅਸੀਂ ਹਟਾਉਣ ਦੀ ਗੱਲ ਕਿਉਂ ਕਰ ਰਹੇ ਹਾਂ। ਸਟੈਟਕੈਨ ਨੇ ਅਰਲੀਅਰ ਦਿਸ ਈਅਰ ਇੱਕ ਰਿਪੋਰਟ ਪੇਸ਼ ਕੀਤੀ ਸੀ ਸਟੈਟਿਸਟਿਕਸ ਕੈਨੇਡਾ ਨੇ, ਉਹ 'ਚ ਇਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਰੈਗੂਲੇਸ਼ਨਸ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਰਿਕੁਆਇਰਮੈਂਟਸ ਨੇ ਉਹ 'ਚ 2006 ਤੋਂ ਲੈ ਕੇ 2021 ਦਰਮਿਆਨ ਅਸੀਂ ਦੇਖੀਏ ਉਹ 37% ਵੱਧ ਗਈਆਂ ਨੇ ਫੈਡਰਲ ਰਿਕੁਆਇਰਮੈਂਟਸ ਇਸ ਤਰ੍ਹਾਂ ਦੀਆਂ ਰੈਗੂਲੇਸ਼ਨ
15 ਸਾਲਾਂ ਦੇ ਵਿੱਚ। ਇਹ 2021 ਤੱਕ ਦਾ ਨੰਬਰ ਆ,
2006 ਤੋਂ 2021 ਦਰਮਿਆਨ,
21 ਤੋਂ 25 ਤੱਕ ਹੋਰ ਕੀ ਕੀ ਹੋਇਆ, ਉਹ ਨੰਬਰ ਹੋ ਸਕਦਾ ਹੋਰ ਜ਼ਿਆਦਾ ਵੱਧ ਗਿਆ ਹੋਵੇ।
ਤੇ ਇਹ ਰਿਪੋਰਟ ਇਸੇ ਸਾਲ ਆਈ ਸੀ ਸਟੈਟਕੈਨ ਦੀ, ਇਹਨਾਂ ਨੇ ਕਿਹਾ ਵੀ ਇਹਨਾਂ ਰੈਗੂਲੇਸ਼ਨਸ ਦੇ ਵਾਧੇ ਕਰਕੇ ਸਾਡੀ GDP ਜਿਹੜੀ ਆ ਉਹ 1.7% ਦੇ ਨਾਲ ਕਹਿੰਦੇ ਘਟ ਗਈ ਬਿਟਵੀਨ ਦੀਸ 15 ਈਅਰਸ।
ਮਤਲਬ ਕਿ ਜੇ ਇਹ ਰੈਗੂਲੇਸ਼ਨਸ ਨਾ ਹੁੰਦੀਆਂ ਤਾਂ GDP ਵਿਚਲਾ ਵਾਧਾ 1.7% ਹੋਰ ਜ਼ਿਆਦਾ ਹੋ ਸਕਦਾ ਸੀ।
ਪਰਸੈਂਟੇਜ ਪੁਆਇੰਟਸ
1.7%।
ਇਸ ਵੇਲੇ ਇਕਨੋਮੀ ਸਾਡੀ 1.5% ਗਰੋ ਕਰ ਰਹੀ ਆ ਤੇ ਜੇ ਇਹ ਰੈਗੂਲੇਸ਼ਨਸ ਨਾ ਹੁੰਦੀਆਂ 3.2% ਗਰੋ ਕਰਨੀ ਸੀ।
ਤੇ ਵਾਸੂ ਜੀ
ਪਰਸੈਂਟੇਜ ਪੁਆਇੰਟਸ ਨੇ ਨੋਟ ਪਰਸੈਂਟੇਜ।
ਇਸੇ ਤਰ੍ਹਾਂ ਜਿਹੜੀ ਇੰਪਲੋਇਮੈਂਟ ਆ ਉਹਦੀ ਗਰੋਥ ਦੇ ਵਿੱਚ 1.3% ਦੀ ਗਿਰਾਵਟ ਆਈ ਆ। ਸੋ ਜਿੰਨੇ ਲੋਕੀ ਇਸ ਵੇਲੇ ਬੇਰੁਜ਼ਗਾਰ ਨੇ ਕਈਆਂ ਨੂੰ ਇਹਦੇ ਕਰਕੇ, ਕਿਉਂਕਿ ਦੇਖੋ ਜੇ ਸਿੱਧਾ ਸਿੱਧਾ ਰਿਲੇਸ਼ਨ ਇੱਕ ਹਿਸਾਬ ਨਾਲ ਇੰਪਲੋਇਮੈਂਟ ਦਾ GDP ਦੇ ਨਾਲ ਹੈਗਾ, ਹਾਲਾਂਕਿ ਟੈਕਨੋਲੋਜੀਕਲ ਯੁੱਗ ਦੇ ਵਿੱਚ ਉਹ ਵੀ ਕੋਈ ਪੱਕੀ ਗੱਲ ਨਹੀਂ, ਕਿਸੇ ਮੁਲਕ ਦੀ GDP ਵੱਧ ਸਕਦੀ ਹੈ ਪਰ ਹੋ ਸਕਦਾ ਟੈਕਨੋਲੋਜੀ ਕਰਕੇ ਨੌਕਰੀਆਂ ਘੱਟ ਜਾਣ। ਪਰ ਜੇ ਅਸੀਂ ਪਿਛਲੇ, ਕਿਉਂਕਿ ਇਹ ਟ੍ਰਜੈਕਟਰੀ ਹੈਗੀ ਹੈ 2006 ਤੋਂ 2021 ਤੱਕ ਦੀ, ਉਹਦੇ ਵਿੱਚ ਜੇ ਸਾਡੀ GDP ਗਰੋ ਕਰਦੀ ਤਾਂ ਉਹਦੇ ਨਾਲ ਸਾਡੇ ਜਿਹੜੇ ਓਵਰਆਲ ਰੁਜ਼ਗਾਰ ਦੇ ਮੌਕੇ ਨੇ ਉਹ ਵੀ 1.3% ਦੇ ਨਾਲ ਵੱਧ ਜਾਣੇ ਸੀ। ਜਿਹੜੀ ਸਾਡੀ ਲੇਬਰ ਦੀ ਪ੍ਰੋਡਕਟੀਵਿਟੀ ਹੈ ਨਾ ਰੈਗੂਲੇਸ਼ਨ ਕਰਕੇ, ਕਿਉਂਕਿ ਜਿੰਨਾ ਤੁਹਾਨੂੰ ਕਾਗਜ਼ੀ ਕਾਰਵਾਈ ਦੇ ਵਿੱਚ ਤੁਸੀਂ ਜਾਂ ਤੁਹਾਡੇ ਅਦਾਰੇ ਉਲਝ ਜਾਣਗੇ, ਉਹਨਾਂ ਜਿਹੜਾ ਤੁਸੀਂ ਕਰਨ ਵਾਲਾ ਕੰਮ ਹੈ ਉਹਦੇ ਵਿੱਚ ਦੇਰੀ ਹੋਏਗੀ। ਇਹਦੇ ਕਰਕੇ ਪ੍ਰੋਡਕਟੀਵਿਟੀ ਦੇ ਵਿੱਚ ਵੀ 0.4% ਦੀ ਗਿਰਾਵਟ ਦਰਜ ਕੀਤੀ ਗਈ ਆ। ਸੋ ਅਗੇਨ ਜਿੰਨੀ ਪ੍ਰੋਡਕਟੀਵਿਟੀ ਘੱਟ ਹੋਏਗੀ ਉਹਨਾਂ GDP ਦੇ ਵਿੱਚ ਗਰੋਥ ਨੂੰ ਉਹਦੇ ਵਿੱਚ ਅੜਿੱਕਾ ਬਣੇਗਾ। ਸੋ ਸਾਰੀਆਂ ਚੀਜ਼ਾਂ ਇੰਟਰ ਰਿਲੇਟਡ ਨੇ।
ਸੋ ਲੇਬਰ ਪ੍ਰੋਡਕਟੀਵਿਟੀ ਬੇਸਿਕਲੀ ਇਜ਼ ਕਿ ਇੱਕ ਘੰਟੇ ਵਿੱਚ ਇੱਕ ਕੰਮ ਆ ਕਿੰਨਾ ਕੰਮ ਕਰਦਾ,
ਕਿੰਨਾ ਕੰਮ ਕਰਦਾ।
ਸੋ ਦੈਟਸ ਲੇਬਰ ਪ੍ਰੋਡਕਟੀਵਿਟੀ
ਜੀ।
ਤੇ ਉਹ 0.4% ਇਸ ਸਾਡੇ ਫੈਡਰਲ ਸਰਕਾਰ ਦੀਆਂ ਰੈਗੂਲੇਸ਼ਨਸ ਦੇ ਕਰਕੇ ਕਹਿੰਦੇ ਘਟੀ ਆ ਪ੍ਰੋਡਕਟੀਵਿਟੀ
ਜੀ।
ਸੋ ਇਸ ਕਰਕੇ ਹੁਣ ਗੱਲ ਚੱਲਦੀ ਹੈ। ਸੋ ਪ੍ਰਾਈਮ ਮਿਨਿਸਟਰ ਵੀ ਸ਼ੁਰੂ ਤੋਂ ਹੀ ਮਾਰ ਕਾਰਨੀ ਕੈਂਪੇਨ ਦੌਰਾਨ ਕਹਿੰਦੇ ਰਹੇ ਕਿ ਅਸੀਂ ਸਰਕਾਰ ਨੂੰ ਹੋਰ ਐਫੀਸ਼ੀਐਂਟ ਬਣਾਉਣਾ। ਤੇ ਵਿਜੇ ਜੀ ਜਿਹੜੀ ਪਿਛਲੇ ਦਿਨੀ ਗੱਲਬਾਤ ਚੱਲਦੀ ਸੀ ਕਿ ਟੀਮ ਦੇ ਵਿੱਚ ਜਿਹੜੇ ਨਵੇਂ ਮੈਂਬਰ ਸ਼ਾਮਲ ਕੀਤੇ ਜਾ ਰਹੇ ਨੇ ਮਾਈਕਲ ਸੇਬੀਆ ਜਿਹੜੇ ਕਿ ਪ੍ਰੀਵੀ ਕਾਉਂਸਲ ਦੇ ਕਲਰਕ ਨੇ,
ਹਾਂਜੀ,
ਉਹਨਾਂ ਨੇ ਸੋਮਵਾਰ ਤੋਂ ਅਹੁਦਾ ਸੰਭਾਲਿਆ। ਤੇ ਮਾਰਕ ਆਂਡਰੇ ਬਲਾਂਚਰਡ ਜਿਹੜੇ ਹੁਣ ਨਵੇਂ ਚੀਫ ਆਫ ਸਟਾਫ ਨੇ। ਸੋ ਇਹ ਜਿਹੜੀ ਤਿਕੜੀ ਹੈ ਇਹਦਾ ਬੜਾ ਜ਼ਿਕਰ ਹੋ ਰਿਹਾ। ਇਹਨਾਂ ਨੇ ਬਿਊਰੋਕਰੇਸੀ ਦੇ ਵਿੱਚ ਪਬਲਿਕ ਸਰਵਿਸ ਦੇ ਵਿੱਚ ਬਹੁਤ ਤਰਮੀਮਾਂ ਕਰਨੀਆਂ ਨੇ ਕਿ ਕੋਈ ਨੌਨਸੈਂਸ ਕਹਿੰਦੇ ਅਸੀਂ ਹੁਣ ਬਰਦਾਸ਼ਤ ਨਹੀਂ ਕਰਨੀ, ਨੋ ਨੌਨਸੈਂਸ ਕਾਇੰਡ ਆਫ ਗਵਰਨਮੈਂਟ ਕਹਿੰਦੇ ਅਸੀਂ ਤੁਹਾਨੂੰ ਚਲਾ ਕੇ ਦਿਖਾਵਾਂਗੇ ਜਿਵੇਂ ਕੋਈ ਪ੍ਰਾਈਵੇਟ ਕਾਰਪੋਰੇਸ਼ਨ ਚਲਾਇਆ ਜਾਵੇ।
ਤੇ ਮੰਤਰੀਆਂ ਨੂੰ ਵੀ ਆਪਣੀ ਮੀਟਿੰਗਸ ਦੇ ਵਿੱਚ ਪੂਰੀ ਤਿਆਰੀ ਕਰਕੇ ਆਉਣਾ ਪਏਗਾ, ਉਹਨਾਂ ਨੂੰ ਉਹਨਾਂ ਦੀ ਫਾਈਲ ਸੰਬੰਧਿਤ ਬੜੇ ਪੁਆਇੰਟਡ ਸਵਾਲ ਮਾਰਕ ਕਾਰਨੀ ਵੱਲੋਂ ਦੱਸਿਆ ਜਾ ਰਿਹਾ, ਆਲਰੇਡੀ ਪੁੱਛੇ ਜਾਂਦੇ ਨੇ। ਤੇ ਜਿਉਂ ਜਿਉਂ ਇਹ ਕੰਮ ਅੱਗੇ ਵਧਣਗੇ ਉਹ ਪੁਆਇੰਟਡ ਸਵਾਲ ਹੋਰ ਪੁੱਛੇ ਜਾਇਆ ਕਰਨਗੇ, ਜਿਹਦਾ ਮਤਲਬ ਇਹ ਹੈ ਕਿ ਜਿਹੜਾ ਵੀ ਕੋਈ ਇਨਐਫੀਸ਼ੀਐਂਟ ਬੰਦਾ ਹੋਏਗਾ ਤਾਂ ਕੀ ਉਹਦੀ ਛੁੱਟੀ ਤੇ ਛਾਂਟੀ ਵੀ ਕੀਤੀ ਜਾਂਦੀ ਰਹੇਗੀ ਨਾਲ ਦੀ ਨਾਲ, ਇਹ ਦੇਖਣਾ ਹੋਏਗਾ। ਹਾਲ ਦੀ ਘੜੀ ਦੇਖੋ ਗੱਲਾਂ ਸਾਰੀਆਂ ਬਹੁਤ ਵਧੀਆ ਹੋ ਰਹੀਆਂ ਨੇ ਵਾਸੂ ਜੀ। C5 ਬਿੱਲ ਜਿਹੜਾ ਪਾਸ ਕਰ ਦਿੱਤਾ ਗਿਆ ਕਿ ਜੀ ਅਸੀਂ ਫਾਸਟ ਟਰੈਕ ਕਰਨੇ ਨੇ ਨੇਸ਼ਨ ਬਿਲਡਿੰਗ ਪ੍ਰੋਜੈਕਟਸ, ਉਹ ਨੇਸ਼ਨ ਬਿਲਡਿੰਗ ਪ੍ਰੋਜੈਕਟਸ ਦੀ ਸੂਚੀ ਨਹੀਂ ਹੈਗੀ ਅਜੇ ਤੱਕ ਕੋਈ। ਇੱਕ ਜਿਹੜਾ ਇਹ ਵੀ ਕਿਹਾ ਗਿਆ ਸੀ ਕਿ ਇੱਕ ਦਫ਼ਤਰ ਬਣਾ ਦੇਣਾ, ਸੈਂਟਰਲਾਈਜ਼ਡ ਆਫਿਸ ਇੱਕ ਮਖਸੂਸ ਕਰ ਦਿੱਤਾ ਜਾਣਾ ਜਿਹੜਾ ਕਿ ਇਹਨਾਂ ਸਾਰੇ ਇੱਕ ਸਿੰਗਲ ਵਿੰਡੋ ਸਿਸਟਮ ਲਈ ਕਿ ਇਹਨਾਂ ਸਾਰੇ ਪ੍ਰੋਜੈਕਟਸ ਨੂੰ ਜਿਨ੍ਹਾਂ ਨੂੰ ਫਾਸਟ ਟਰੈਕ ਕਰਨਾ, ਪਹਿਲੀ ਗੱਲ ਤਾਂ ਉਹਨਾਂ ਫਾਸਟ ਟਰੈਕ ਕਰਨ ਵਾਲੇ ਪ੍ਰੋਜੈਕਟਸ ਦੀ ਸੂਚੀ ਨਹੀਂ ਆ। ਫਿਰ ਜਿਹੜਾ ਉਹ ਦਫ਼ਤਰ ਕ੍ਰੀਏਟ ਕਰਨਾ, ਹਜੇ ਤੱਕ ਉਹ ਦਫ਼ਤਰ ਵੀ ਕ੍ਰੀਏਟ ਨਹੀਂ ਕੀਤਾ ਗਿਆ। ਦੂਜੀ ਗੱਲ ਹੈਗੀ ਇੰਡੀਜਨਸ ਪਾਰਟੀਸੀਪੇਸ਼ਨ ਵਾਲੀ। ਅਸੀਂ ਪਿਛਲੇ ਦਿਨ ਵੀ ਗੱਲ ਕੀਤੀ ਸੀ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹੁਣ ਆਉਂਦੇ ਦਿਨਾਂ ਦੇ ਵਿੱਚ ਇੰਡੀਜਨਸ ਭਾਈਚਾਰਿਆਂ ਨਾਲ ਖੁਦ ਮੁਲਾਕਾਤਾਂ ਕਰਨੀਆਂ ਨੇ ਕਿ ਬਿੱਲ C5 ਦੇ ਰਾਹੀਂ ਫਾਸਟ ਟਰੈਕ ਹੋਣ ਵਾਲੇ ਪ੍ਰੋਜੈਕਟਸ ਵਿੱਚ ਇੰਡੀਜਨਸ ਭਾਈਚਾਰਿਆਂ ਦੇ ਹਿੱਤ ਅਤੇ ਉਹਨਾਂ ਦੀ ਆਵਾਜ਼ ਨੂੰ ਕਿਵੇਂ ਸ਼ਾਮਲ ਕੀਤਾ ਜਾਏਗਾ ਅਤੇ ਉਹਨਾਂ ਦਾ ਖਿਆਲ ਕਿਵੇਂ ਰੱਖਿਆ ਜਾਣਾ।
ਹਾਂ, ਜਿਹੜੀ ਦਫ਼ਤਰ ਤੁਸੀਂ ਗੱਲ ਕੀਤੀ ਹੈ
ਜੀ,
ਸੋ ਰੈਡ ਟੇਪ ਨੂੰ ਕਟਾਉਣ ਵਾਸਤੇ ਵੀ ਇੱਕ ਦਫ਼ਤਰ ਦੀ ਸਥਾਪਤੀ ਦਾ ਐਲਾਨ ਕੀਤਾ ਗਿਆ ਸੀ। ਇੰਟਰਸਟਿੰਗਲੀ ਇਹ ਐਲਾਨ ਕੀਤਾ ਗਿਆ ਸੀ ਪਿਛਲੇ ਸਾਲ ਜਿਹੜੀ ਫਾਲ ਇਕਨੋਮਿਕ ਸਟੇਟਮੈਂਟ ਆਈ ਉਹਦੇ ਵਿੱਚ,
ਉਦੋਂ
ਜਸਟਿਨ ਟਰੂਡੋ ਹੀ ਪ੍ਰਧਾਨ ਮੰਤਰੀ ਸਨ
ਜੀ ਜੀ
ਅਤੇ ਫਾਲ ਇਕਨੋਮਿਕ ਸਟੇਟਮੈਂਟ ਵਾਲੇ ਦਿਨ ਕ੍ਰਿਸਟੀਆ ਫਲਿਨ ਆਪਣਾ ਅਸਤੀਫਾ ਦੇ ਗਏ ਸੀ। ਸੋ ਇਹ ਉਹ ਵਾਲੀ ਫਾਲ ਇਕਨੋਮਿਕ ਸਟੇਟਮੈਂਟ, ਉਹਦੇ ਵਿੱਚ ਲਿਖਿਆ ਸੀ ਕਿ ਅਸੀਂ ਇੱਕ ਰੈਡ ਟੇਪ ਪ੍ਰੋਡਕਸ਼ਨ ਆਫਿਸ ਦੀ ਸਥਾਪਨਾ ਕਰਾਂਗੇ, ਉਹ ਆਫਿਸ ਸਥਾਪਿਤ ਕਰ ਦਿੱਤਾ ਗਿਆ। ਸੋ ਇਹ ਜੋ ਹੁਣ ਸਾਰੀ ਕਾਰਵਾਈ ਹੋਣੀ ਹੈ ਐਕਸੈਸਿਵ ਬਿਊਰੋਕਰੇਸੀ ਘਟਾਉਣ ਦੀ, ਇਹਦਾ ਸਾਰਾ ਜਿਹੜਾ ਕਹਿ ਲਓ ਵੀ ਇਹਦੀ ਦੇਖ ਰੇਖ ਕਰੇਗਾ ਰੈਡ ਟੇਪ ਪ੍ਰੋਡਕਸ਼ਨ ਆਫਿਸ
ਜੀ।
ਸੋ ਇਹਨਾਂ ਦੀ ਨਿਗਰਾਨੀ ਹੇਠ ਇਹ ਸਾਰਾ ਕੰਮ ਹੋਏਗਾ।
ਸੋ ਜੇ ਰੈਡ ਟੇਪ ਘਟਦੀ ਹੈ ਤਾਂ ਮਤਲਬ ਇਹ ਬਸ ਜੀ ਨੌਕਰੀਆਂ ਦੀ ਛਾਂਟੀ ਵੀ ਹੋਏਗੀ ਰੈਡ ਟੇਪ ਘਟਣ ਨਾਲ, ਇੱਦਾਂ ਤਾਂ
ਇਹ ਸਭ ਤੋਂ ਵੱਡਾ ਕੰਸਰਨ ਹੈ ਜਿਹੜੀ PSAC ਦਾ। ਸੋ ਜੋ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਹੈ, ਫੈਡਰਲ ਪਬਲਿਕ ਸਰਵਿਸ ਸਰਵੈਂਟਸ ਦੀ ਸਭ ਤੋਂ ਵੱਡੀ ਯੂਨੀਅਨ, ਉਹ ਬਾਰ ਬਾਰ ਇਹੀ ਕਹਿ ਰਹੇ ਨੇ ਕਿ ਵੀ ਸਾਨੂੰ ਸਭ ਤੋਂ ਵੱਡਾ ਡਰ ਇਹੀ ਹੈ ਕਿ ਵੀ ਜੋ ਕੱਟਸ ਜਾਂ ਕਹਿ ਲਓ ਵੀ ਜੋ ਸੇਵਿੰਗ ਮਤਲਬ ਕੱਟਸ, ਹੁਣ ਉਹਨੂੰ ਤੁਸੀਂ ਪੋਜ਼ਿਟਿਵਲੀ ਕਹਿਣਾ ਸੇਵਿੰਗ, ਤੇ ਜੇ ਤੁਸੀਂ ਉਹਨੂੰ ਕਹਿਣਾ ਨੈਗੇਟਿਵਲੀ ਤੇ ਕਹਿਣਾ ਐਕਸਪੈਂਡੀਚਰ ਕੱਟਸ। ਜੇ ਤੁਸੀਂ ਕੱਟਸ ਕਰਨੇ ਨੇ, ਸਪੈਂਡਿੰਗ ਕੱਟਸ ਕਰਨੇ ਨੇ, ਤੇ ਇਹਦਾ ਮਤਲਬ PSAC ਦਾ ਇਹ ਕਹਿਣਾ ਵੀ ਮਿਨਿਸਟਰਾਂ ਨੂੰ ਕਹਿੰਦੇ ਹੋਰ ਕਿਤੋਂ ਸੇਵਿੰਗ ਕੋਈ ਲੱਭਣੀ ਨਹੀਂ, ਇਹਨਾਂ ਨੇ ਸਭ ਤੋਂ ਸੌਖਾ ਤਰੀਕਾ ਲੱਭਣਾ ਕਿ ਮੁਲਾਜ਼ਮ ਕੁਝ ਲੇ ਆਫ ਕਰ ਦਿੱਤੇ ਜਾਣ। ਤੇ ਕਹਿੰਦੇ ਉਹਦੇ ਵਾਸਤੇ ਸਾਡੇ ਨਾਲ ਇਹਨੇ ਕੰਸਲਟੇਸ਼ਨ ਵੀ ਨਹੀਂ ਕੀਤੀ, ਜੇ ਵਰਕਰਸ ਨੂੰ ਯੂਨੀਅਨਸ ਨੂੰ ਪੁੱਛਦੇ ਤਾਂ ਵਰਕਰਸ ਤੋਂ ਬਿਹਤਰ ਕਹਿੰਦੇ ਕੋਈ ਨਹੀਂ ਜਾਣਦਾ ਕਿ ਕਿਸੇ ਮਿਨਿਸਟਰੀ ਵਿੱਚ ਪੈਸੇ ਕਿੱਥੋਂ ਬਚਾਏ ਜਾ ਸਕਦੇ ਨੇ।
ਅੱਛਾ, ਜੇ ਉਹਨਾਂ ਦਾ ਇਹ ਕਹਿਣਾ ਕਿ ਉਹ ਜੇ ਜੋਬ ਕੱਟਸ ਹੁੰਦੇ ਨੇ ਤਾਂ ਜਿਹੜੀ ਸਰਵਿਸਿਜ਼ ਉੱਪਰ ਲੋਕੀ ਡਿਪੈਂਡ ਕਰਦੇ ਨੇ ਫੈਡਰਲ ਸੇਵਾਵਾਂ, ਉਹਨਾਂ ਦੇ ਵਿੱਚ ਜਿਹੜਾ ਸਰਵਿਸ ਟਾਈਮ ਹੈ ਜਾਂ ਵੇਟ ਟਾਈਮ ਹੈ ਉਹ ਹੋਰ ਵੱਧ ਜਾਏਗਾ।
ਹਾਂ, ਸੋ ਉਹਨਾਂ ਨੇ ਪਾਸਪੋਰਟ ਦੀ
ਐਗਜ਼ਾਮਪਲ ਦਿੱਤੀ ਸੀ,
ਕਹਿੰਦੇ ਵੀ ਜੇ ਫਿਰ ਮੁੜ ਕੇ ਫਿਰ 3-4 ਮਹੀਨੇ ਪਾਸਪੋਰਟ ਦੇ ਵਿੱਚ ਲੱਗਣ ਲੱਗ ਪਏ ਫਿਰ ਤੁਸੀਂ ਰੌਲਾ ਪਾਉਣਾ ਕਿ ਜੀ ਸਾਡਾ ਤਾਂ ਚੱਲਦਾ ਨਹੀਂ ਕੰਮ
ਕਰ ਦੀ ਅਪਲਾਈ ਪਾਸਪੋਰਟ।
ਸੋ ਯਾ ਹੁਣ ਦੇਖੋ ਜੋ ਤੁਸੀਂ ਮੈਂਸ਼ਨ ਕੀਤਾ ਬਿਲਕੁਲ ਸਹੀ ਵੀ ਗੱਲਾਂ ਤਾਂ ਸਾਰੀਆਂ ਸੋਹਣੀਆਂ ਸੋਹਣੀਆਂ ਸਹੀ ਸਹੀ ਹੋ ਰਹੀਆਂ ਨੇ, ਪਰ ਅਸੀਂ ਸਾਨੂੰ ਪਤਾ ਸਾਡਾ ਤਜਰਬਾ ਰਿਹਾ ਹੁਣ ਸਾਰੇ ਕੈਨੇਡੀਅਨਸ ਦਾ ਵੀ ਪਿਛਲੇ ਕਈ ਸਾਲਾਂ ਤੋਂ ਸਾਡੇ ਮੁਲਕ 'ਚ ਗੱਲਾਂ ਤਾਂ ਸੋਹਣੀਆਂ ਸੋਹਣੀਆਂ ਹੀ ਹੁੰਦੀਆਂ ਰਹੀਆਂ ਨੇ, ਹੁਣ ਹੋਰ ਜ਼ਿਆਦਾ ਸੋਹਣੀਆਂ ਹੋਣ ਲੱਗ ਪਈਆਂ ਨੇ, ਥੋੜ੍ਹੇ ਵੱਖਰੇ ਕਿਸਮ ਦੀਆਂ ਸੋਹਣੀਆਂ ਹੋਣ ਲੱਗ ਪਈਆਂ ਨੇ, ਪਰ ਕੀ ਇਹਨਾਂ ਦਾ ਅਸਰ ਵੀ ਨਜ਼ਰ ਆਏਗਾ ਦੈਟ ਇਜ਼ ਅ ਬਿਗ ਕੁਐਸਚਨ। ਸੋ ਆਉਣ ਵਾਲੇ ਮਹੀਨਿਆਂ 'ਚ ਪਤਾ ਲੱਗੇਗਾ ਕਿ ਕੈਨੇਡਾ ਗ੍ਰੇਟ ਅਗੇਨ ਬਣਦਾ।
ਬਸ ਦੇਖੋ ਸ਼ਰਾਰਤ ਕਰਦੇ ਹੋ,
ਨਹੀਂ
ਅੱਛਾ ਇਹ ਨਾ ਉਹ ਹਿਸਾਬ ਆ ਵੀ ਦੇਖੋ ਤੁਹਾਡੇ ਕੋਲ ਨਾ ਇੱਕ ਰੈਸਪੀ ਲਿਖੀ ਪਈ ਸਾਹਮਣੇ, ਉਹਦੇ ਸਾਰਾ ਕੁਝ ਲਿਖਿਆ, ਸਟੈਪਸ ਲਿਖੇ ਹੈ, ਅੱਛਾ ਵਧੀਆ ਉਹ, ਫਿਰ ਬਾਅਦ 'ਚ ਫੋਟੋ ਵੀ ਦਿੱਤੀ ਆ ਵੀ ਅਲਟੀਮੇਟਲੀ ਇੱਦਾਂ ਦੀ ਡਿਸ਼ ਬਣਦੀ ਸੀਗਾ, ਵਾਹ 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 ਇਹ ਬਣਾ ਕੇ ਖਾਂਦੇ ਹਾਂ ਅੱਜ, ਜਦੋਂ ਬਣਾਉਣ ਲੱਗੇ ਤਾਂ ਫਿਰ ਉਹ ਕੁਛ ਦਾ ਕੁਛ ਹੀ ਬਣ ਜਾਂਦਾ। ਸੋ ਉਹ ਦੇਖਦੇ ਹਾਂ, ਫਿਰ ਕਈ ਵਾਰੀ ਭਿੰਡੀਆਂ 'ਚ ਪਾਣੀ ਪਾ ਕੇ ਤਰੀ ਵਾਲੀ ਭਿੰਡੀ ਖਾਣੀ ਪੈਂਦੀ।
ਇੱਕ ਨਾ ਉਹ ਟੀਵੀ 'ਤੇ ਸ਼ੋਅ ਆਉਂਦਾ ਪੁਰਾਣਾ, ਕੁਝ ਸਿੱਖੀਏ ਕੁਝ ਬਣਾਈਏ
ਜੀ,
ਤੇ ਕਹਿੰਦੇ ਹੁੰਦਾ ਕੀ ਸੀ, ਸਿੱਖੀਏ ਕੁਝ ਬਣਾਈਏ ਕੁਝ, ਉਹਦਾ ਨਤੀਜਾ ਨਿਕਲਿਆ, ਸਿੱਖਿਆ ਕੁਝ ਸੀ ਬਣ ਗਿਆ
ਕੁਝ ਹੋਰ ਹੀ ਗਿਆ,
ਕੁਝ ਸਿੱਖੀਏ ਕੁਝ ਬਣਾਈਏ, ਪਰ ਉਹ ਹੁੰਦਾ ਵੀ ਸਿੱਖੀਏ ਕੁਝ ਬਣਾਈਏ ਕੁਝ। ਹੁਣ ਦੇਖਦੇ ਹਾਂ ਦੋਨਾਂ 'ਚੋਂ ਕਿਹੜਾ ਕੇਸ ਅਪਲਾਈ ਹੁੰਦਾ ਸਾਡੇ।
ਕੁਇਕਲੀ ਗੱਲ ਕਰੀਏ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਨੂੰ, ਹੁਣ ਦੇਖੋ ਜਿਸ ਹਿਸਾਬ ਨਾਲ ਨੇਟੋ ਸਪੈਂਡਿੰਗ ਕਮਿਟਮੈਂਟਸ ਦੇ ਵਿੱਚ ਹੁਣ ਵਾਧਾ ਹੋਣਾ, ਅਤੇ ਉਹ ਕੈਨੇਡਾ ਨੇ ਵੀ ਆਲਰੇਡੀ ਕਮਿਟਮੈਂਟ ਕਰ ਲਈ ਹੋਈ ਆ, ਆਲਰੇਡੀ ਇਸ ਸਾਲ ਜਿਹੜਾ GDP ਦਾ 2% ਹਿੱਸਾ ਡਿਫੈਂਸ 'ਤੇ ਸਪੈਂਡ ਕਰਨਾ ਉਹ ਟੀਚਾ ਇਸੇ ਸਾਲ ਹੁਣ ਕੈਨੇਡਾ ਨੇ ਹਾਸਲ ਕਰ ਲੈਣਾ,
ਉਹਦੇ 'ਚ ਜਾਇਆ ਕਹਿੰਦੇ ਕਿੰਨੇ ਵਜੇ ਜਾਣਾ, ਇਹ ਨਹੀਂ ਮੈਂ ਦੱਸ ਸਕਦਾ, ਪਤਾ ਵੀ ਨਹੀਂ, ਪਤਾ ਹੋਵੇ ਤਾਂ ਉਹ ਆਉਣੇ ਦੱਸਣ ਵਾਲੀ ਗੱਲ ਵੀ ਨਹੀਂ।
ਹਾਂ,
ਤੁਸੀਂ ਉੱਥੇ ਆ ਜਾਓ ਸਾਰੇ ਜਣੇ, ਸਾਰਾ ਦਿਨ ਉੱਥੇ ਚਿਲਨ ਗ੍ਰਿਲ ਇੰਜੋਏ ਕਰੋ,
ਬ੍ਰੇਕਫਾਸਟ ਲੰਚ ਡਿਨਰ, ਅੱਛਾ ਇਕੱਠੇ ਜਾਣਾ ਨਾਲੇ, ਤੁਸੀਂ ਫੋਨ ਕਰੋ, ਮੈਂ ਕਿਹਾ ਵਾਸੀ ਤੁਸੀਂ ਕਿਹਾ ਸੀ ਜਾਣਾ, ਮੈਂ ਤੇ ਜਾ ਆਇਆ,
ਮੈਂ ਜਾ ਆਇਆ, ਮੈਂ ਬ੍ਰੇਕਫਾਸਟ ਕਰਿਆ, ਲੰਚ ਤੁਸੀਂ ਕਰਿਆ।
ਅੱਛਾ ਵਾਸੂ ਜੀ, ਕਮਿੰਗ ਬੈਕ ਟੂ ਦ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਸਟੋਰੀ, ਕਿਉਂਕਿ ਨੇਟੋ ਸਪੈਂਡਿੰਗ ਵਿੱਚ ਵਾਧੇ ਕਰਕੇ ਸਰਕਾਰ ਨੇ ਡਿਫੈਂਸ ਦੇ ਉੱਪਰ ਖਰਚਾ ਜ਼ਿਆਦਾ ਕਰਨਾ ਹੈ, ਹੁਣ ਨਾਲ ਨਾਲ ਪੈਰਲਲ ਗੱਲ ਇਹ ਚੱਲ ਰਹੀ ਆ ਕਿ ਚਿੱਠੀਆਂ ਜਿਹੜੀਆਂ ਵਿੱਤ ਮੰਤਰੀ ਨੇ ਲਿਖੀਆਂ ਸਾਰੇ ਮੰਤਰੀਆਂ ਨੂੰ ਕਿ ਜੀ ਤੁਸੀਂ ਆਪੋ ਆਪਣੇ ਮੰਤਰਾਲਿਆਂ ਦੇ ਵਿੱਚ ਸੇਵਿੰਗਸ ਲੱਭੋ, ਪੈਸੇ ਕਿੱਥੋਂ ਬਚਾ ਸਕਦੇ ਹੋ, ਫਿਰ ਮਨ 'ਚ ਗੱਲ ਇਹ ਆਉਂਦੀ ਹੈ ਵੀ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਨੂੰ ਤਾਂ ਪੈਸੇ ਸਗੋਂ ਜ਼ਿਆਦਾ ਮਿਲਣੇ ਨੇ, ਉਹਦੇ ਵਿੱਚ ਤਾਂ ਇਨਵੈਸਟਮੈਂਟ ਦੇ ਵਿੱਚ ਵਾਧਾ ਕੀਤਾ ਜਾ ਰਿਹਾ, ਸੋ ਕੀ ਉਹਨਾਂ ਨੂੰ 20 ਪੈਸਿਆਂ ਦੀ ਬਚਤ ਕਰਨੀ ਪੈਣੀ ਹੈ ਕਿ ਨਹੀਂ। ਸੋ ਇਹ ਗੱਲ ਹੁਣ ਕਲੀਅਰ ਹੋ ਚੁੱਕੀ ਹੈ ਕਿ ਪੈਸੇ ਇਹਨਾਂ ਨੂੰ 20 ਬਚਾਉਣੇ ਪੈਣਗੇ, ਪਰ ਜਿਹੜੀ ਇਹਨਾਂ ਦਾ ਇੱਕ ਜੋ ਟਾਰਗੇਟ ਇਹਨਾਂ ਨੂੰ ਦਿੱਤਾ ਗਿਆ ਇਹ ਬਾਕੀ ਮੰਤਰਾਲਿਆਂ ਨਾਲੋਂ ਘੱਟ ਟਾਰਗੇਟ ਹੈ, ਜਿਵੇਂ ਅਸੀਂ ਆਲਰੇਡੀ ਗੱਲ ਕੀਤੀ ਕਿ ਸਾਰੇ ਮੰਤਰੀਆਂ ਨੂੰ ਚਿੱਠੀਆਂ ਇਹ ਲਿਖੀਆਂ ਕਿ ਜੀ 7.5% ਅਗਲੇ ਸਾਲ ਸੇਵਿੰਗ ਕਰਕੇ ਸੇਵਿੰਗਸ ਦੀ ਪ੍ਰਪੋਜ਼ਲ ਭੇਜੋ, 2027-28 ਦੇ ਵਿੱਚ 10%, 2028-29 ਵਾਸਤੇ 15%, ਪਰ ਜਿਹੜੇ ਵਾਸੂ ਜੀ ਆਪਣਾ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਹੈ, CBSA ਹੈ, RCMP ਆ, ਇਹਨਾਂ ਨੂੰ ਕਿਹਾ ਵੀ 3 ਸਾਲਾਂ ਦੇ ਵਿੱਚ ਇਹਨਾਂ ਨੇ 2% ਬਚਤਾਂ ਕਰਨੀਆਂ ਨੇ ਓਵਰ 3 ਈਅਰਸ। ਸੋ ਜਿਹੜਾ ਇਹਨਾਂ ਦਾ ਟਾਰਗੇਟ ਆ ਉਹ ਕਿਤੇ ਘੱਟ ਹੈ ਐਜ਼ ਕੰਪੇਅਰ ਟੂ ਦ ਓਵਰਆਲ ਟਾਰਗੇਟ ਜਿਹੜੇ ਬਾਕੀ ਮੰਤਰਾਲਿਆਂ ਨੂੰ ਦਿੱਤੇ ਗਏ ਨੇ।
ਯਾ ਸੋ ਕਿਉਂਕਿ ਇਹ ਸਵਾਲ ਚੁੱਕਿਆ ਜਾ ਰਿਹਾ ਸੀ ਵੀ ਇੱਕ ਪਾਸੇ ਤਾਂ ਗੱਲ ਹੋ ਰਹੀ ਆ ਕਿ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦੇ ਵਿੱਚ ਅਸੀਂ ਆਪਣਾ ਜਿਹੜਾ ਇਹਨਾਂ ਦਾ ਬਜਟ ਆ ਉਹ 9.3 billion dollars ਤਾਂ ਅਸੀਂ ਵਧਾ ਹੀ ਰਹੇ ਹਾਂ ਨੇਟੋ ਦਾ ਟਾਰਗੇਟ 2% ਤੇ ਜੇ ਲੈ ਕੇ ਜਾਣਾ ਉਹ ਪੂਰਾ ਕਰਨਾ ਜੇ ਟਾਰਗੇਟ
ਇਸੇ ਸਾਲ
9.3% 9.3 billion dollars ਤੇ ਫਿਰ ਉਸ ਤੋਂ ਬਾਅਦ ਅਸੀਂ ਕਮੇਟੀ ਵੀ ਕਰਤਾ ਕਿ ਅਸੀਂ ਤਾਂ ਜੀ ਆਪਣੀ ਡਿਫੈਂਸ ਸਪੈਂਡਿੰਗ ਨੂੰ ਵਧਾ ਕੇ 5% ਕਰਾਂਗੇ ਜੀ ਡੀ ਪੀ ਦਾ ਤੇ ਉਹਦੇ ਤਹਿਤ ਸ਼ਾਇਦ ਹੋਰ ਵੀ ਬਜਟ ਵਧਾਉਣਾ ਪਵੇ ਸੋ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਜੀ ਸੇਵਿੰਗਸ ਵਾਸਤੇ ਚਿੱਠੀਆਂ ਲਿਖੀਆਂ ਗਈਆਂ ਨੇ ਹੁਣ ਇਹ ਸਮਝੀਏ ਨਾ ਵੀ ਇਹ ਜਿਹੜੀ ਸੇਵਿੰਗਸ ਨੇ ਇਹ ਪ੍ਰੋਗਰਾਮ ਸਪੈਂਡਿੰਗ ਦੇ ਵਿੱਚੋਂ ਕਰਨ ਲਈ ਕਿਹਾ ਗਿਆ ਤੇ ਜੋ ਖਰਚੇ ਵਧਾਉਣੇ ਨੇ ਬਜਟ ਵਧਾਉਣੇ ਨੇ ਉਹ ਕੈਪੀਟਲ ਐਕਸਪੈਂਡੀਚਰ ਆ ਜਿਹੜੇ ਵੀ ਉਹੀ ਗੱਲ ਆ
ਉਹੀ ਗੱਲ ਆ ਸੋ
ਮਾਰ ਕਾਰਨੀ ਦਾ ਜਿਹੜਾ ਬਜਟ ਵਾਲਾ ਫਾਰਮੂਲਾ ਹੈ ਵੀ ਆਪਰੇਸ਼ਨਲ ਸਾਈਡ ਵੱਖਰੀ ਤੇ ਕੈਪੀਟਲ ਸਾਈਡ ਵੱਖਰੀ ਇਹ ਵੀ ਕਿਹਾ ਗਿਆ ਕਹਿੰਦੇ ਵੀ ਫਾਈਨੈਂਸ ਡਿਪਾਰਟਮੈਂਟ ਵੱਲੋਂ ਇਹ ਗੱਲ ਸਪਸ਼ਟ ਕੀਤੀ ਗਈ ਆ ਕਿ ਦਿਸ ਇਜ਼ ਇਨ ਲਾਈਨ ਵਿਦ ਦੈਟ ਪਾਲਿਸੀ ਜਿਹੜੀਆਂ ਸੇਵਿੰਗਸ ਨੇ ਸਾਨੂੰ ਪਤਾ ਕਿ ਚਿੱਠੀ ਇਹੀ ਲਿਖੀ ਗਈ ਆ ਫਾਈਨੈਂਸ ਮਿਨਿਸਟਰ ਵੱਲੋਂ ਕਿ ਬਜਟ ਦੀ ਤਿਆਰੀ ਦੇ ਵਿੱਚ ਅਸੀਂ ਆ ਸੇਵਿੰਗਸ ਜਿਹੜੀ ਆ ਉਹਦੇ ਬਾਰੇ ਗੱਲ ਕਰ ਰਹੇ ਹਾਂ ਵੀ ਸਾਨੂੰ ਬਜਟ ਦੀ ਅਸੀਂ ਤਿਆਰੀ ਕਰਨੀ ਆ ਉਸ ਤੋਂ ਪਹਿਲਾਂ ਦੱਸੋ ਵੀ ਅਗਲੇ ਸਾਲ ਤੁਸੀਂ ਕਿੰਨੇ ਪੈਸੇ ਬਚਾਓਗੇ ਉਸ ਤੋਂ ਅਗਲੇ ਸਾਲ ਕਿੰਨੇ ਤੇ ਉਸ ਤੋਂ ਅਗਲੇ ਸਾਲ ਕਿੰਨੇ ਕਿਉਂਕਿ ਜਿਹੜੀ ਬਜਟ ਹੈਗਾ ਤੁਹਾਨੂੰ ਪਤਾ ਵੀ ਉਹ 3 ਸਾਲਾਂ ਦੀ ਸਟੇਟਮੈਂਟ ਹੁੰਦੀ ਆ ਅਗਲੇ 3 ਸਾਲਾਂ ਦਾ ਪਲਾਨ ਹੁੰਦਾ
ਤੇ ਉਹਦੇ ਵਿੱਚ ਜਿਹੜਾ ਆਹ ਆਪਰੇਸ਼ਨਲ ਸਾਈਡ ਨੂੰ ਵੀ ਬੈਲੈਂਸ ਕਰਨ ਦੀ ਗੱਲ ਹੈ ਉਹ 2028 ਤੱਕ ਦਾ ਟੀਚਾ ਹੈ ਗਵਰਨਮੈਂਟ ਦਾ ਏਦਾਂ ਨਹੀਂ ਹੋਣਾ ਵੀ ਜਿਹੜਾ ਸਤੰਬਰ ਦੇ ਵਿੱਚ ਹੀ ਸਤੰਬਰ ਫਾਲ ਦੇ ਵਿੱਚ ਬਜਟ ਆਉਣਾ ਸਤੰਬਰ ਆਓ ਅਕਤੂਬਰ ਆਓ ਨਵੰਬਰ ਆਓ ਕਿਹਨੂੰ ਪਤਾ ਅਜੇ ਤੇ ਉਹਦੇ ਵਿੱਚ ਇੱਦਾਂ ਨਹੀਂ ਹੈਗਾ ਵੀ ਕਹਿ ਤਾਂ ਆ ਲਓ ਜੀ ਆਪਰੇਸ਼ਨਲ ਸਾਈਡ ਅਸੀਂ ਕਰ ਦਿੱਤੀ ਹੈ ਬੈਲੈਂਸ ਤੇ ਜਿਹੜੀ ਵਸੜੀ ਇਹ ਗੱਲ ਹੁੰਦੀ ਹੈ ਨਾ ਕਿ ਦੇਖੋ ਹੁਣ ਮੰਨ ਲਓ ਦੋ ਅਦਾਰੇ ਨੇ ਇੱਕ ਰੈਸਟੋਰੈਂਟ ਆ ਉਹ ਕਹਿੰਦੇ ਜੀ ਅਸੀਂ ਇੱਕ ਰੈਸਟੋਰੈਂਟ ਹੋਰ ਕੰਸਟਰਕਟ ਕਰ ਰਹੇ ਹਾਂ ਜਿਹੜਾ ਬੰਦਾ ਤੁਹਾਡੇ ਰੈਸਟੋਰੈਂਟ ਦੇ ਵਿੱਚ ਆਲਰੇਡੀ ਕੰਮ ਕਰਦਾ ਪਿਆ ਜੇ ਤੁਸੀਂ ਉਸ ਰੈਸਟੋਰੈਂਟ ਨੂੰ ਪ੍ਰੋਫਿਟ ਦੇ ਵਿੱਚ ਦਿਖਾਉਣਾ ਤੁਸੀਂ ਇਹ ਕਈਆਂ ਨੇ ਅਜਿਹੇ ਕੰਮ ਕੀਤੇ ਨੇ ਕਿ ਇੱਕ ਰੈਸਟੋਰੈਂਟ ਚੱਲਦਾ ਜਾਂ ਇੱਕ ਕੋਈ ਅਦਾਰਾ ਚੱਲਦਾ ਰੈਸਟੋਰੈਂਟ ਦਾ ਐਗਜ਼ਾਮਪਲ ਚਲੋ ਲੈ ਲਈਏ ਦੂਜਾ ਬਣਾ ਰਹੇ ਨੇ ਆਹ ਜਿਹੜਾ ਚੱਲਦਾ ਰੈਸਟੋਰੈਂਟ ਹੈ ਵੇਚ ਦੇਣਾ ਇਹਦੇ ਖਰਚੇ ਜਿਹੜੇ ਕਈ ਹੁੰਦੇ ਨੇ ਉਹ ਕੰਸਟਰਕਟ ਹੋ ਰਹੇ ਰੈਸਟੋਰੈਂਟ ਦੇ ਖਰਚਿਆਂ ਦੇ ਵਿੱਚ ਪਾ ਦਿੱਤੇ ਜਾਂਦੇ ਨੇ ਜਿਹੜਾ ਬੰਦਾ ਕੰਮ ਇੱਥੇ ਕਰ ਰਿਹਾ ਤੁਸੀਂ ਉਹਦੀ ਸੈਲਰੀ ਦਿਖਾ ਦਿੰਦੇ ਹੋ ਵੀ ਉਹਦੀ ਦੂਜੀ ਜਿਹੜੀ ਕੰਪਨੀ ਹੈ ਸੈਲਰੀ ਉਹਨੂੰ ਉੱਥੋਂ ਮਿਲਦੀ ਪਈ ਆ ਅਗਲਾ ਕਹਿੰਦਾ ਠੀਕ ਆ ਕੰਮ ਮੈਂ ਇੱਥੇ ਕਰੀ ਜਾਂਦਾ ਮੈਨੂੰ ਤਾਂ ਸੈਲਰੀ ਮਿਲਣ ਤੋਂ ਮਤਲਬ ਹੈ ਸੈਲਰੀ ਮੈਨੂੰ ਆਈ ਜਾਂਦੀ ਆ ਉਹ ਜਿਹੜਾ ਉਹਦਾ ਖਰਚਾ ਇੱਥੇ ਤੁਸੀਂ ਖਰਚਾ ਘਟਾ ਲਿਆ ਜਦ ਤੁਸੀਂ ਆ ਰੈਸਟੋਰੈਂਟ ਵੇਚਣਾ ਜਿਹੜਾ ਪਰਸਪੈਕਟਿਵ ਬਾਇਰ ਆਏਗਾ ਹੁਣ ਤੁਸੀਂ ਦਿਖਾਓਗੇ ਦੇਖੋ ਜੀ ਰੈਵਨਿਊ ਇੰਨਾ ਖਰਚੇ ਤਾਂ ਥੋੜ੍ਹੇ ਨੇ ਕਿਉਂਕਿ ਕਈ ਖਰਚੇ ਤੁਸੀਂ ਉਹਦੇ ਦੂਜੇ ਪਾਸੇ ਪਾ ਦਿੱਤੇ ਹੋਏ ਨੇ ਉਹਦੇ ਨਾਲ ਪ੍ਰੋਫਿਟ ਦਿਖਾ ਦਿੱਤਾ ਜਾਂਦਾ ਮਤਲਬ ਕਿ ਸਰਪਲਸ ਦਿਖਾ ਦਿੱਤਾ ਜਾਂਦਾ ਸੋ ਕਿਤੇ ਸਰਕਾਰ ਨੇ ਵੀ ਇਸੇ ਤਰ੍ਹਾਂ ਦੀ ਕੋਈ ਪੈਂਤਲੇਬਾਜ਼ੀ ਤਾਂ ਨਹੀਂ ਕਰਨੀ ਆ ਆਪਰੇਸ਼ਨਲ ਤੇ ਕੈਪੀਟਲ ਸਾਈਡ ਦੇ ਵਿੱਚ ਇਸੇ ਤਰ੍ਹਾਂ ਦੀ ਕੋਈ ਕ੍ਰੀਏਟਿਵ ਅਕਾਊਂਟਿੰਗ ਤੇ ਨਹੀਂ ਹੋ ਜਾਣੀ
ਯਾ ਸੋ ਪਾਰਲੀਮੈਂਟਰੀ ਬਜਟ ਆਫਿਸਰ ਤਾਂ ਕਹਿੰਦੇ ਵੀ ਮੇਰੇ ਸਮਝ ਨਹੀਂ ਆ ਰਿਹਾ ਕਹਿੰਦੇ ਵੀ ਇਹ ਕੈਪੀਟਲ ਵਾਲੇ ਖਰਚੇ ਕਿਹੜੇ ਨੇ ਇਹਨਾਂ ਦੱਸਿਆ ਨਹੀਂ ਕਹਿੰਦੇ ਮੈਨੂੰ ਤੇ ਕਹਿੰਦੇ ਜੇ ਦੱਸਣਗੇ ਤੇ ਮੈਂ ਤੁਹਾਨੂੰ ਕੁਝ ਦੱਸਾਂਗਾ ਇਹਨਾਂ ਨੇ ਇਹ ਜ਼ਰੂਰ ਕਿਹਾ ਕਹਿੰਦੇ ਵੀ ਸਰਕਾਰ ਨੇ ਮਾਰਕ ਕਾਰਨੀ ਨੇ ਲਿਬਰਲ ਸਰਕਾਰ ਲਿਬਰਲ ਪਾਰਟੀ ਨੇ ਕੈਂਪੇਨ ਦੌਰਾਨ ਜੋ ਪ੍ਰੋਜੈਕਟ ਕੀਤਾ ਸੀ ਕਿ ਇਸ ਸਾਲ ਦਾ ਸਾਡਾ ਵਿੱਤੀ ਘਾਟਾ $62 billion ਹੋਏਗਾ ਕਹਿੰਦੇ ਵੀ ਹੁਣ ਉਸ ਤੋਂ ਬਾਅਦ ਡਿਫੈਂਸ ਨਾਲ ਸੰਬੰਧਿਤ ਜਿਹੜੇ ਖਰਚੇ ਨੇ ਉਹ ਕਿੰਨੇ ਸਾਰੇ ਨਵੇਂ ਅਨਾਊਂਸ ਕਰ ਦਿੱਤੇ ਗਏ ਹੋਰ ਵੀ ਕਈ ਖਰਚੇ ਨੇ ਕਹਿੰਦੇ ਵੀ ਜਿਹੜਾ ਫਿਸਕਲ ਡੈਫਿਸਿਟ ਆ ਵੀ ਇਹ $62 billion ਤੋਂ ਕਿਤੇ ਜ਼ਿਆਦਾ ਹੋਣ ਦੇ ਆਸਾਰ ਨੇ ਸੋ ਵਿਜੇ ਜੀ ਪਿਛਲੇ ਤੋਂ ਪਿਛਲੇ ਸਾਲ ਦਾ ਜਿਹੜਾ ਡੈਫਿਸਿਟ ਸੀ ਉਹ $40 billion ਤੋਂ ਥੱਲੇ ਰੱਖਣ ਵਾਸਤੇ ਕਿੰਨੀ ਕਵਾਇਤ ਤੇ ਮੁੜ ਕੇ ਕਿਹਾ ਗਿਆ ਵੀ $40 billion ਤਾਂ ਉਹ ਇਹ ਤਾਂ ਬਹੁਤ ਜ਼ਿਆਦਾ ਵੱਡਾ ਅੰਕੜਾ ਹੈ $40 billion ਤੇ ਘਟਾ ਕੇ ਤੁਸੀਂ ਆਪਣੀ ਪਿੱਠ ਨਾ ਥਾਪੜੋ ਵੀ ਦਿਸ ਇਜ਼ ਨਾਟ ਲੋ ਇਨਫ ਕਿ $40 billion ਤੋਂ ਕਿਤੇ ਘੱਟ ਸਾਡਾ ਵਿੱਤੀ ਘਾਟਾ ਹੋਣਾ ਚਾਹੀਦਾ ਤੇ ਹੁਣ ਗੱਲ ਹੋ ਰਹੀ ਹੈ ਵੀ $62 billion ਤਾਂ ਪ੍ਰੋਜੈਕਟ ਹੀ ਕਰ ਰਹੀ ਹੈ ਸਰਕਾਰ ਤੇ ਉਸ ਤੋਂ ਵੀ ਜ਼ਿਆਦਾ ਸਾਡਾ ਫਿਸਕਲ ਡੈਫਿਸਿਟ ਹੋ ਸਕਦਾ ਪਰ ਫਿਰ ਉਹੀ ਗੱਲ ਹੈ ਕਿ ਕੀ ਇੱਦਾਂ ਹੋਏਗਾ ਕਿ ਜੇ ਦੋ ਨੰਬਰ ਆਉਣਗੇ ਫਿਸਕਲ ਡੈਫਿਸਿਟ ਦੇ ਜਾਂ ਇੱਕੋ ਹੀ ਨੰਬਰ ਆਏਗਾ ਤੇ ਕਹਿਣਗੇ ਜੀ ਹੁਣ ਅਸੀਂ ਸਿਰਫ ਆਪਰੇਸ਼ਨਲ ਜਿਹੜਾ ਬਜਟ ਆ ਵੀ ਉਹਦਾ ਹੀ ਤੁਹਾਨੂੰ ਵਿੱਤੀ ਘਾਟੇ ਦਾ ਨੰਬਰ ਦੇਵਾਂਗੇ ਵੀ ਕੈਪੀਟਲ ਵਾਲੀ ਸਾਈਡ ਤੇ ਤਾਂ ਜੇ ਖਰਚੇ ਹੋ ਰਹੇ ਹੋ ਤਾਂ ਮੁਲਕ ਵਾਸਤੇ ਚੰਗੀ ਗੱਲ ਆ ਵੀ ਉਹ ਤਾਂ ਕੈਪੀਟਲ ਇਨਵੈਸਟਮੈਂਟ ਆ ਕਿਉਂਕਿ ਜੀ ਪ੍ਰਾਈਵੇਟ ਸੈਕਟਰ ਨੂੰ ਥੋੜੀ ਜਿਹੀ ਹੋਰ ਉਤਸ਼ਾਹਤ ਕਰਨ ਦੀ ਲੋੜ ਆ
ਤੇ ਜੇ ਸਰਕਾਰ ਇੱਕ ਜ਼ਮੀਨ ਜਿਹੀ ਤਿਆਰ ਕਰੇਗੀ ਪ੍ਰਾਈਵੇਟ ਸੈਕਟਰ ਵਾਸਤੇ ਤਾਂ ਪ੍ਰਾਈਵੇਟ ਸੈਕਟਰ ਹੋਰ ਵੱਧ ਚੜ੍ਹ ਕੇ ਇਨਵੈਸਟਮੈਂਟ ਕਰੇਗਾ
ਸੋ ਉਸਦਾ ਜਾਗ ਲਾ ਰਹੇ
ਹਾਂ ਅੱਜ ਤਾਂ ਹਾਂ
ਸੋ ਵੀਲ ਸੀ
ਬਾਕੀ ਜਾਗ ਦੁੱਧ ਫਟ ਵੀ ਜਾਂਦਾ ਚਲੋ ਦੇਖਦੇ ਹਾਂ ਖੈਰ ਹੋਪਫੁਲੀ ਸਭ ਠੀਕ ਠਾਕ ਰਹੇ ਬਸ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ
ਥੈਂਕ ਯੂ ਜੀ
ਤੁਹਾਨੂੰ ਸ਼ਾਮੀ ਸੁਣਦੇ ਹਾਂ ਤਾਂ ਫਿਰ ਕੱਲ੍ਹ ਸਵੇਰੇ ਦੁਬਾਰਾ ਗੱਲ ਕਰਦੇ ਹਾਂ ਤੇ ਫਿਰ ਸ਼ਨੀਵਾਰ
ਨਹੀਂ ਫਿਰ ਕੱਲ੍ਹ ਸ਼ਾਮੀ ਵੀ ਸੁਣਿਓ ਨਾ
ਹਾਂ ਕੱਲ੍ਹ ਸ਼ਾਮੀ ਵੀ ਸੁਣਾਂਗੇ
ਸਾਰਾ ਦੱਸੋ ਫਿਰ ਪੂਰਾ ਦੱਸਿਓ
ਆਹੋ ਆਹੋ ਠੀਕ ਹੈ
ਹਾਂ ਤੇ ਫਿਰ ਸ਼ਾਮੀ ਸੁਣਿਓ
ਹਾਂ ਕੱਲ੍ਹ ਸਵੇਰੇ
ਗੱਲ ਕਰਾਂਗੇ
ਕੱਲ੍ਹ ਸ਼ਾਮੀ ਫਿਰ ਸੁਣੂਗਾ ਫਿਰ ਪਰਸੋਂ ਫਿਰ ਗੱਲ ਕਰਾਂਗੇ
ਮਿਲਾਂਗੇ ਹਾਂ ਕਿੱਥੇ ਮਿਲਾਂਗੇ ਚੇਲਨ ਗ੍ਰੇਲ ਤੇ ਕਿੰਨੇ ਵਜੇ ਏਸੀ ਦੱਸਣਾ
ਇਹ ਸਾਨੂੰ ਪਤਾ ਹੀ ਨਹੀਂ ਅਸੀਂ ਤਾਂ ਸੱਚੀ ਪਤਾ ਨਹੀਂ
ਸਾਡੇ ਜਿਹੜੇ ਲਿਸਨਰ ਸਾਡੇ ਦੋਸਤ ਨੇ ਵੀ ਜੇ
ਮੈਂ ਕਿਤੇ ਮੈਸੇਜ ਆ ਗਏ ਨੇ ਲਾਈਵ ਔਨ ਲੋਕੇਸ਼ਨ ਹੀ ਕਰਾ ਲਓ ਉੱਥੇ
ਯਾਰ ਗੱਲ ਕਰ ਲੈਂਦੇ ਜੀ
ਹੈ ਨਾ
ਦੈਟਸ ਨਾਟ ਅ ਬੈਡ ਆਈਡੀਆ
ਦੈਟਸ ਨਾਟ ਅ ਬੈਡ ਆਈਡੀਆ ਇਹ ਤਾਂ ਹੁਣ ਕਹਿੰਦੇ ਆ ਸੇਲਸ ਟੀਮ ਵਾਲਿਆਂ ਨੂੰ ਕਹਿੰਦੇ ਆ ਵੀ ਕਰ ਲਓ ਕੋਈ ਕਲੈਬ
ਕਲੈਬ ਹੋ